ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੁੱਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਚੱਲਣਾ ਨੀ ਤੇਰਾ ਕੋਈ ਜ਼ੋਰ ਵੇਲੇ
ਅੰਗਿਆ ਰਾਤੇ ਦਹਿਕਦੇ ਅੰਗਿਆ ਰਾਤੇ ਸੌਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਨੂੰ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ ਦਹਿਕਦੇ ਅੰਗਿਆ ਰਾਤੇ ਨਾਕਤ ਹੋਏ ਨਾ ਹੋਣਗੇ ਨਾਕਤ ਹੋਏ ਨਾ ਹੋਣਗੇ ਇਸ਼ਕ ਦੇ ਸਰਦਰਦ ਬੈ ਮੌਤ ਦੀ ਸਰਦਰਦ ਬੈ ਗਾਉਂਦੇ ਰਹੇ ਨੇ ਲੋ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ ਦੇਖਦੇ ਅੰਗਿਆ ਰਾਤੇ ਨੇਰਿਆਂ ਨੂੰ ਜੇ ਭੁਲੇਖਾ ਨੇਰਿਆਂ ਨੂੰ ਜੇ ਭੁਲੇਖਾ ਹੈ ਹਨੇਰਾ ਪੌਣ ਦਾ ਹੈ ਹਨੇਰਾ ਪੌਣ ਦਾ
ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਦੋਸਤੋ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ ਚ ਹਾਜ਼ਰ ਨੇ ਇਕ ਵਾਰ ਫੇਰ ਅਸੀਂ ਅੱਜ ਸੋਮਵਾਰ ਦੇ ਦਿਨ 2 ਦਸੰਬਰ 2019 ਵਾਲੇ ਦਿਨ ਤੁਹਾਡੇ ਲਈ ਪ੍ਰੋਗਰਾਮ ਰੇਡੀਓ ਇਨਕਲਾਬ ਲੈ ਕੇ ਹਾਜ਼ਰ ਹੋ ਗਏ ਹਾਂ ਤੁਹਾਡਾ ਔਰ ਸਾਡਾ ਸਾਥ ਰਹੇਗਾ ਠੀਕ 5 ਵਜੇ ਤੋਂ ਸ਼ਾਮ 6:30 ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਤੁਸੀਂ ਹਰ ਸੋਮਵਾਰ ਸਾਡੇ ਨਾਲ ਹੋ ਜਾਂਦੇ ਹੋ ਔਰ ਜਿਹੜੇ ਸਾਡੇ ਸਰੋਤੇ ਆਕਲੈਂਡ ਤੋਂ ਬਾਹਰ ਜਾਂ ਨਿਊਜ਼ੀਲੈਂਡ ਤੋਂ ਬਾਹਰ ਸਾਨੂੰ ਸੁਣਦੇ ਨੇ ਉਹ ਆਨਲਾਈਨ ਲਾਈਵ ਵੀ ਸੁਣ ਸਕਦੇ ਨੇ ਔਰ ਬਾਅਦ ਵਿਚ ਵੀ ਪ੍ਰੋਗਰਾਮ ਨੂੰ ਡਾਊਨਲੋਡ ਕਰਕੇ ਸੁਣ ਸਕਦੇ ਨੇ ਤੋ ਵੈਬਸਾਈਟ ਦਾ ਪਤਾ ਹੈ www.planetaudio.org.nz/radioinclab ਉਸ ਤੋਂ ਇਲਾਵਾ ਹੋਰ ਵੀ ਮਾਧਿਅਮ ਨੇ ਜਿਨ੍ਹਾਂ ਰਾਹੀਂ ਤੁਸੀਂ ਸਾਡੇ ਬੀਤੇ ਪ੍ਰੋਗਰਾਮ ਸੁਣ ਸਕਦੇ ਹੋ ਯੂਟਿਊਬ ਤੇ ਰੇਡੀਓ ਇਨਕਲਾਬ ਨਾਮ ਦਾ ਚੈਨਲ ਹੈ ਉੱਥੇ ਸਾਡੇ ਪੁਰਾਣੇ ਪ੍ਰੋਗਰਾਮ ਪਏ ਨੇ ਔਰ ਫੇਸਬੁੱਕ ਤੇ ਵੀ ਰੇਡੀਓ ਇਨਕਲਾਬ ਦੇ ਨਾਮ ਤੋਂ ਹੀ ਸਾਡਾ ਪੇਜ ਹੈ ਉੱਥੇ ਵੀ ਅਸੀਂ ਪ੍ਰੋਗਰਾਮ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਦੇ ਹਾਂ ਤੋ ਆਸ ਹੈ ਕਿ ਤੁਸੀਂ ਜਿਹੜੇ ਸਾਡੇ ਪਿਛਲੇ ਪ੍ਰੋਗਰਾਮ ਨੇ ਉਹਨਾਂ ਨੂੰ ਵੀ ਜ਼ਰੂਰ ਸੁਣਦੇ ਹੋਵੋਗੇ ਜਾਂ ਅਗਰ ਨਹੀਂ ਸੁਣੇ ਤਾਂ ਆਉਂਦੇ ਸਮੇਂ 'ਚ ਜ਼ਰੂਰ ਤੁਸੀਂ ਸਾਡਾ ਸਾਥ ਉਹ ਜਿਹੜੇ ਪਲੈਟਫਾਰਮ ਨੇ ਉਹਨਾਂ ਤੋਂ ਵੀ ਦਿਓਗੇ ਤੋ ਅੱਜ ਦੇ ਪ੍ਰੋਗਰਾਮ ਵਿਚ ਸਾਡੀ ਕੋਸ਼ਿਸ਼ ਰਹੇਗੀ ਕਿ ਭਾਰਤ ਤੋਂ ਸਾਥੀ ਕਵਲਪ੍ਰੀਤ ਕੌਰ ਨੇ ਉਹਨਾਂ ਨਾਲ ਰਾਬਤਾ ਕਾਇਮ ਕਰੀਏ ਔਰ ਵਿਸ਼ਾ ਜਿਹੜਾ ਗੱਲਬਾਤ ਦਾ ਉਹਨਾਂ ਦੇ ਨਾਲ ਰਹੇਗਾ JNU ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਇਕ ਵਾਰ ਫੇਰ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਸੰਘਰਸ਼ ਜਿਹੜਾ ਪੂਰਾ ਸਿਖਰਾਂ ਤੇ ਇਸ ਵਕਤ ਕਿਉਂਕਿ ਜਿਹੜੀ ਫੀਸ ਹੈ ਵਿਦਿਆਰਥੀਆਂ ਦੀ ਮੇਰਾ ਖਿਆਲ ਆਲਮੋਸਟ 1000% ਦੇ ਕਰੀਬ ਫੀਸ ਚ ਵਾਧਾ ਕੀਤਾ ਗਿਆ ਹੈ ਤੋ ਉਹ ਸਾਰੀ ਗੱਲਬਾਤ ਨੂੰ ਲੈ ਕੇ ਵਿਦਿਆਰਥੀਆਂ ਦਾ ਸੰਘਰਸ਼ ਜਿਹੜਾ ਇਕਦਮ ਤਿੱਖਾ ਹੈ ਇਸ ਵਕਤ ਤੋ ਕਵਲਪ੍ਰੀਤ ਕੌਰ ਜਿਹੜੇ ਕਿ ਵਿਦਿਆਰਥੀ ਨੇ ਦਿੱਲੀ ਯੂਨੀਵਰਸਿਟੀ ਵਿਚ ਉਹਨਾਂ ਨਾਲ ਅਸੀਂ ਸਾਰੀ ਗੱਲਬਾਤ ਕਰਾਂਗੇ ਕਿ ਕਿਉਂ ਬਾਰ ਬਾਰ ਜਿਹੜੇ ਕਿ ਫੀਸਾਂ ਚ ਵਾਧਾ ਕੀਤਾ ਜਾਂਦਾ ਹੈ ਇਹਦੇ ਪਿੱਛੇ ਕੀ ਗੱਲਬਾਤ ਹੈ ਔਰ ਕਿਹੜੇ ਵਿਦਿਆਰਥੀ ਨੇ ਜਿਹੜੇ ਹਮੇਸ਼ਾ ਸੰਘਰਸ਼ਾਂ ਵਿਚ ਮੈਦਾਨ ਵਿਚ ਅੱਗੇ ਆਉਂਦੇ ਨੇ ਔਰ ਲੜਦੇ ਨੇ ਆਪਣੇ ਹੱਕਾਂ ਵਾਸਤੇ ਕਿਉਂਕਿ ਸਾਨੂੰ ਇਹ ਵੀ ਬਾਖੂਬੀ ਪਤਾ ਹੈ ਕਿ ਕੁਛ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਨੇ ਉਹ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਇਸ ਵਕਤ ਜਿਹੜੀ ਸਰਕਾਰ ਹੈ ਉਹਨਾਂ ਦੇ ਹੱਥਾਂ ਚ ਖੇਡਦੀਆਂ ਨੇ ਔਰ ਬਿਲਕੁਲ ਇੱਕ ਗਲਤ ਕਿਸਮ ਦੀ ਲੋਕ ਵਿਰੋਧੀ ਜਿਹੜੀ ਰਾਜਨੀਤੀ ਹੈ ਉਹ ਖੇਲਦੀਆਂ ਨੇ ਸੋ ਅਸੀਂ ਜਿਹੜੀਆਂ ਜਥੇਬੰਦੀਆਂ ਦੀ ਗੱਲ ਕਰ ਰਹੇ ਹਾਂ ਉਹ ਜਨਰਲੀ ਜਿਹੜੀ ਖੱਬੇ ਪੱਖੀ ਸੋਚ ਹੈ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੋ ਇਸ ਸਿਲਸਿਲੇ ਵਿਚ ਕਵਲਪ੍ਰੀਤ ਕੌਰ ਨਾਲ ਅਸੀਂ ਜਲਦੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਪਿਛਲੇ ਹਫ਼ਤੇ ਜ਼ਰੂਰ ਤੁਸੀਂ ਖ਼ਬਰ ਸੁਣੀ ਹੋਏਗੀ ਕਿ ਭਾਰਤ ਵਿਚ ਹੈਦਰਾਬਾਦ ਵਿਖੇ ਡਾਕਟਰ ਪ੍ਰਿਯੰਕਾ ਰੈਡੀ ਜਿਹੜੇ ਕਿ ਵੈਟਨਰੀ ਡਾਕਟਰ ਸਨ 27 ਸਾਲਾਂ ਦੀ ਲੜਕੀ ਇਹਨਾਂ ਦਾ ਬਲਾਤਕਾਰ ਕਰਕੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਜਲਾ ਦਿੱਤਾ ਗਿਆ ਤੋ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਬਲਾਤਕਾਰ ਦਾ ਕੇਸ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਹਮਣੇ ਨਹੀਂ ਆਇਆ, ਬਾਰ ਬਾਰ ਇਹੋ ਕੁਝ ਹੀ ਦੇਖਣ ਨੂੰ ਮਿਲਦਾ। ਤੋ ਉਸ ਸਿਲਸਿਲੇ ਵਿਚ ਵੀ ਕਾਫੀ ਲੋਕਾਂ ਨੇ ਕਾਫੀ ਕੁਛ ਲਿਖਿਆ ਹੈ। ਤੋ ਇੱਕ ਦੋ ਜਿਹੜੀਆਂ ਰਚਨਾਵਾਂ ਨੇ, ਰਚਨਾਵਾਂ ਤੇ ਨਹੀਂ ਕਹਿਣਾ ਚਾਹੀਦਾ, ਇੱਕ ਜੋ ਜਿਹੜੇ ਖਿਆਲ ਨੇ ਕਿ ਕਿਉਂ ਔਰਤ ਨੂੰ ਬਾਰ ਬਾਰ ਇਸ ਤਰ੍ਹਾਂ ਟਰੀਟ ਕੀਤਾ ਜਾਂਦਾ, ਉਹ ਸਾਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਉਸ ਤੋਂ ਬਾਅਦ ਅਸੀਂ ਕਾਫੀ ਵਾਰੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਮੈਂ ਔਰ ਭਾਰਤੀ ਜੀ ਕਿ ਜਿਹੜੀ ਸਾਡੀ ਇੱਕ ਵਿਚਾਰਧਾਰਾ ਹੈ ਉਹਨੂੰ ਲੈ ਕੇ ਤੁਹਾਡੇ ਨਾਲ ਕੋਈ ਨਾ ਕੋਈ ਫਿਲੋਸਫੀ ਵਾਲੀ ਗੱਲ ਵੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਰਿਹਾ ਕਰੀਏ। ਸੋ ਉਸ ਕਿਸਮ ਦੀਆਂ ਗੱਲਾਂ ਬਾਤਾਂ ਅਸੀਂ ਕਲਾਸ ਨੂੰ ਲੈ ਕੇ ਗੱਲਬਾਤ ਅੱਜ ਕਰਾਂਗੇ, ਯਾਨੀ ਕਿ ਜਮਾਤ ਜਿਹੜੀ ਹੈ ਕਿ ਅਸੀਂ ਅਲੱਗ ਅਲੱਗ ਕਲਾਸਾਂ ਚ ਵੰਡੇ ਹੋਏ ਹਾਂ, ਇਸ ਸਿਸਟਮ ਚ ਅਸੀਂ ਰਹਿੰਦੇ ਹਾਂ। ਤੋ ਉਸ ਕਿਸਮ ਦੀ ਗੱਲਬਾਤ ਰਹੇਗੀ ਸਮੇਂ ਮੁਤਾਬਕ ਜਿੰਨਾ ਕੁ ਸਮਾਂ ਸਾਡੇ ਕੋਲ ਬਚਿਆ ਰਹੇਗਾ। ਤੋ ਦੋਸਤੋ ਇੱਕ ਗੀਤ ਚਲਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਥੀ ਕਵਲਪ੍ਰੀਤ ਕੌਰ ਨਾਲ ਰਾਬਤਾ ਕੀਤਾ ਜਾਵੇ। ਤੋ ਇਸ ਤਰ੍ਹਾਂ ਤੁਸੀਂ ਰੇਡੀਓ ਇਨਕਲਾਬ ਨਾਲ ਜੁੜੇ ਰਹਿਣਾ।
ਮੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ, ਦਹਿਕਦੇ ਅੰਗਿਆਰਾਂ ਤੇ ਜ਼ਿੰਦਗੀ ਦਾ ਜੱਜ ਕਦੇ ਅਪਮਾਨ ਕੀਤਾ ਹੈ ਕਿਸੇ, ਅਪਮਾਨ ਕੀਤਾ ਹੈ ਕਿਸੇ, ਮੌਤ ਬਣ ਕੇ ਮੌਤ ਦੀ, ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ, ਦਹਿਕਦੇ ਅੰਗਿਆਰਾਂ ਤੇ ਤੋੜ ਕੇ ਮਜਬੂਰੀਆਂ ਦੇ, ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਜ਼ੁਲਮ ਦੇ ਗੜ ਸੰਗਲੀ, ਜ਼ੁਲਮ ਦੇ ਗੜ ਸੰਗਲੀ ਪਾਉਂਦੇ ਰਹੇ ਨੇ ਲੋ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋ, ਦਹਿਕਦੇ ਅੰਗਿਆਰਾਂ ਤੇ ਰਹੇ ਨੇ ਲੋ, ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋ, ਦਹਿਕਦੇ ਅੰਗਿਆਰਾਂ ਤੇ।
ਮਾਂ ਧਰਤੀ ਹੈ ਤੇਰੀ ਗੋਦ ਨੂੰ, ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ, ਮਾਂ ਧਰਤੀ ਹੈ ਤੇਰੀ ਗੋਦ ਨੂੰ, ਓ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ, ਹੋਏ ਜਾਗਦਾ ਰਹੀਵੇਂ ਸੂਰਜਾਂ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ
ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਸਾਥੀ ਕਵਲਪ੍ਰੀਤ ਕੌਰ ਹੋ ਗਏ ਨੇ, ਜਿਹੜਾ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਉਹ ਵਿਦਿਆਰਥੀ ਨੇ ਦਿੱਲੀ ਯੂਨੀਵਰਸਿਟੀ ਵਿੱਚ। ਤੋ ਉਹਨਾਂ ਨਾਲ ਅਸੀਂ ਅੱਜ ਜਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਉਹ JNU ਵਿੱਚ ਜਿਹੜਾ ਵਿਦਿਆਰਥੀਆਂ ਦਾ ਸੰਘਰਸ਼ ਇੱਕ ਵਾਰ ਫਿਰ ਮਗਿਆ ਫੀਸਾਂ ਦੇ ਵਾਧੇ ਨੂੰ ਲੈ ਕੇ। ਤੋ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ। ਤੋ ਕਵਲਪ੍ਰੀਤ, ਆਪਕਾ ਹਾਰਦਿਕ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਮੇਂ। जी, तो बात शुरू करते हैं फिर से एक बार। JNU में जो संघर्ष एकदम फिर से शुरू हुआ है और वही मुद्दा बार बार उठता है अलग अलग यूनिवर्सिटीज में भारत में कि जो फीस है उनमें वृद्धि इतनी ज्यादा कर दी जाती है कि जो हमारा एक वीकर सेक्शन है हमारी सोसाइटी का, उनकी पहुंच से लगता है कि वो शिक्षा बाहर होती जा रही है। तो उस पे हाँ, आपसे हम बात करना चाहेंगे कि आप कैसे देखते हैं ये सारी चीज को।
देखिए, JNU के अंदर पिछले एक महीने से अभी वहाँ पे प्रोटेस्ट चल रहे हैं और स्टूडेंट्स कॉन्स्टेंटली वहाँ स्ट्राइक पे बैठे हुए हैं। बाहर तो डेमोन्स्ट्रेशन हो रहे हैं, वो लोग पार्लियामेंट स्ट्रीट पे भी जा रहे हैं, पार्लियामेंटेरियन से बात करने की कोशिश कर रहे हैं, MHRD पे प्रोटेस्ट हो रहा है। लेकिन वहाँ पर अकेडमिक एक्टिविटीज जो है वो पूरा एक महीने से बंद है
जी।
और जिस टाइम पे बाकी यूनिवर्सिटीज में एग्जाम हो रहा है, JNU में एग्जाम भी स्टूडेंट्स ने बॉयकॉट कर दिया है। और उसका मेन रीजन ये है कि वो जैसे आपने बताया ही कि वहाँ पर एक मेजर फी हाइक हुआ है और स्टूडेंट्स का ये कहना है कि हम लोग कैसे अपना एक्टिविटीज एकेडमिक रिज्यूम कर लें जब हम लोग नेक्स्ट सेमेस्टर से पढ़ ही नहीं पाएंगे कैंपस में, और कैंपस हमारे लिए पूरी तरह से इनएक्सेसिबल हो जाएगा. और ये पीआई के बारे में ही अगर मैं पहले थोड़ा सा बता दूं, इसमें ये हुआ है कि जो जवाहरलाल नेहरू जिस तरह का विश्वविद्यालय है वहां पर हॉस्टल एक बहुत इंपॉर्टेंट रोल प्ले करते हैं. स्टूडेंट हॉस्टल में रहते हैं आमतौर से, क्योंकि सब लोग देश के बाहर के इलाकों से आया हुआ वहां पढ़ रहा है
जी.
और उसी में ही दो नए चार्जेस आ रही है, यूटिलिटी और सर्विस चार्ज बोलते हैं. और ये यूटिलिटी और सर्विस चार्ज डालने से और बाकी दो तीन एक्स्ट्रा जो चार्जेस इंट्रोड्यूस किए गए हैं ये एडमिनिस्ट्रेशन के द्वारा, आईएचए एक मैनुअल आया है, हॉस्टल मैनुअल जिसको बोलते हैं
जी.
वो बिना यूनिवर्सिटी के स्टूडेंट से कंसल्ट किए किसी भी स्टैटिक्री बॉडी ने उसको पास किए इंट्रोड्यूस कर दिया है. और JNU-SU जो वहाँ का स्टूडेंट यूनियन है उसको अभी तक एडमिनिस्ट्रेशन ने रिकॉग्नाइज नहीं किया, स्टूडेंट का रिकॉग्नाइज बॉडी होने के बावजूद उनको किसी मीटिंग में बुलाया नहीं जाता. और ये पास हो गया जिससे वहाँ का फीस जो है पहले जितना था कुल मिला के हॉस्टल का चार्ज पर एनम 40,000-50,000 बनता था, अब के नए चार्जेस को ऐड करने के बाद वो करीबन 90,000 तक पहुंच गया है.
ठीक.
जिसका बड़ा कारण ये है कि काफी सारे स्टूडेंट्स को फोर्स किया जाएगा कि वो अपने एकेडमिक्स को अकेडमिक अपने आप को विदड्रॉ कर लें. ये एक उनके खुद के फ्यूचर का एक बड़ा सवाल है कि वो पढ़ पाएंगे या नहीं, उनके एग्जिस्टिंग का बड़ा सवाल है. इसीलिए पूरा यूनिवर्सिटी कम्युनिटी वहां पर, आज एक स्टूडेंट ऐसा नहीं है जो उसको सपोर्ट कर रहा है या स्ट्राइक का सपोर्ट नहीं कर रहा. और दूसरा बड़ा बात, ये पूरा जो जेएनयू के अंदर हो रहा है उसको हम लोग एक लार्जर स्टूडेंट कम्युनिटी, एक लार्जर क्वेश्चन के साथ भी देखता है कि क्या हायर एजुकेशन होगा या पब्लिक एजुकेशन वो सबके लिए अफोर्डेबल होगा या नहीं, ये बड़ा सवाल है. और क्या एजुकेशन एक बाजारी सामान है जिसको जिसके पास जितना पैसा हो वो खरीद ले और एक्सेस कर ले, या सबके लिए एजुकेशन हो, ये स्टूडेंट डिमांड कर रहे हैं. एजुकेशन का क्या इमेजिनेशन है हमारे देश में और हमारे देश के नेताओं का, इसके ऊपर एक बड़ा सवाल आज देश के अंदर खड़ा हो गया है. और इससे बाकी भी विश्वविद्यालय ना सिर्फ JNU बल्कि IIT के अंदर भी एमटेक काफी हाइक हुआ है, काफी लाखों में फीस पहुंच गया है, तो स्टूडेंट वहां भी प्रोटेस्ट कर रहा है. इवन जो साइंस का स्टूडेंट है लेकिन MSc में एमटेक में वो लोग प्रोटेस्ट कर रहा है. और उत्तराखंड के अंदर काफी सारे मेडिकल कॉलेजेस हैं जिनका भी बहुत ज्यादा फी हाइक हुआ है. अभी पहले 80,000 तक वहां पर फी होता था, वो रेस करके सीधा 1,00,000 रुपए उसको बढ़ा दिया है. तो वहां पे स्टूडेंट्स प्रोटेस्ट कर रहे हैं. अभी सरकार ने प्रपोज किया है कि एम जो इतना रेप्यूटेड मेडिकल एजुकेशन का सेंटर है देश में, तब बात ये होना चाहिए कि देश भर के अंदर एक एक एम्स खुले, लेकिन वो एक जुबली का एम्स है जहाँ पर लोग थोड़ा चीप मेडिकल एजुकेशन एक्सेस कर पाते थे, उसका भी सीआई प्रपोज हुआ है, उसको भी बढ़ाने की बात चल रही है. तो बात यह है कि सरकार पूरी तरह से हायर एजुकेशन का खास बाजारीकरण कर रहा है, उसका कमर्शियलाइजेशन कर रहा है. और ये पूरा जो अभी देशभर में मूवमेंट JNU से शुरू हुआ है, एक देश का पूरा मूवमेंट बन गया, जिसमें बड़ा सवाल ये है कि पब्लिक एजुकेशन जो है वो सबके लिए होना चाहिए. और पब्लिक एजुकेशन को सरकार बंद नहीं कर सकता, उसको फंड करना गवर्नमेंट का रिस्पॉन्सिबिलिटी है. और वो कोई ट्रेडेबल सामान नहीं है कि अगर कोई किसान का बच्चा पढ़ना चाह रहा है लेकिन पैसा नहीं है तो वो यूनिवर्सिटी में ना आ पाए. तो ये मेरे हिसाब से आज जिस जगह पे हम लोग खड़े हैं इंडिया में, एक बहुत हिस्टोरिक टाइम है जहाँ पर सब लोगों के दिमाग में यही सवाल चल रहा है कि क्या एजुकेशन सब्सिडाइज होना चाहिए या नहीं होना चाहिए. क्या ये स्टूडेंट को, काफी सारे लोग बोल रहे हैं कि ये लोग फ्री लोडर्स हैं, ये सब्सिडी पे पढ़ते हैं, वहां पड़े रहते हैं. ये पूरा डिबेट यहाँ पर छेड़ा जा रहा है, काफी सारे मीडिया के लोग भी इसको सपोर्ट कर रहा है. लेकिन सवाल ये है कि क्या एजुकेशन, हेल्थ, इस तरह का सवाल ये कार को सबको नहीं देना चाहिए. तो ये मेरे हिसाब से ये जो आज समय है देश में ये बहुत इम्पोर्टेंट है.
जी बिल्कुल बिल्कुल. एक अच्छी बात इसमें है, ये है कि और ज्यादा जो स्टूडेंट्स हैं इस संघर्ष में जुड़ रहे हैं, तो वो एक अच्छा संकेत है. लेकिन एट द सेम टाइम जो आपने बोला कि ज्यादा लोग या मीडिया इसको ऐसे दिखाता है कि फ्री लोडर्स हैं और वो टैक्स पेयर के पैसे पे ये सब पढ़ते हैं, तो उनके लिए तो काफी सारी मिसालें दी जा सकती हैं जहां पर जो स्टूडेंट کیفی ہے ان پبلک ایجوکیشن انسٹیٹیوشنز میں اس سے کہیں زیادہ خرچ ہوتا ہے اگر صرف ایک میں ادھارن لوں کہ مودی جی کے جو دوسرے دیشوں کے جو دورے رہتے ہیں اس پر کتنا خرچ آتا ہے اور وہ کہاں سے پیسہ آتا ہے تو شاید وہ میڈیا کا اس میں ایک نیگیٹو رول ہی کہہ سکتے ہیں کہ اس کو بار بار چیز کو ایسے اگر وہ پورٹری کرتے ہیں تو یہ ایک اچھی چیز نہیں ہے
جی دیکھیے بات اس میں ایک اور چیز ہے جو میں ابھی ایڈ کرنا چاہوں گی کہ ابھی یہ پورا جو ایجوکیشن پہ حملہ ہے دیش کے اندر خاص طور پہ جو سارے سوشل سائنس انسٹیٹیوٹ ہیں جے این یو ہو یا باقی ساری جگہ ہوں اس پہ تو سرکار کا حملہ ان کے تھاٹ پہ بھی ہے نالج پہ بھی ہے کہ وہ کیسا نالج پروڈیوس کر رہے ہیں اور وہ کریٹیکل مائنڈ کو پروڈیوس کر رہے ہیں جو سرکار سے سوال پوچھتا ہے سرکار کے بارے میں لکھتا ہے اور جہاں ایک اویئر کمیونٹی ہے جو چھاتروں کی اس کے اوپر حملہ ہے لیکن اس کے ساتھ ساتھ ایک بڑا سرکار ابھی اسی پارلیمنٹ سیشن میں انٹروڈیوس کرنے والا ہے وہ ہے ڈرافٹ نیشنل ایجوکیشن پالیسی جو کہ ایک نیا شکشا نیتی سرکار کیا مطلب جنوری جون کے اندر انہوں نے پبلک ڈومین میں وہ نیا شکشا نیتی رکھا اور لوگوں سے فیڈ بیک مانگا تھا اور ابھی شاید وہ اس کو پاس کر دے اور وہ جو شکشا نیتی ہے نئی وہ بالکل یہ سارے جو اسٹیپ ابھی سرکار کر رہا ہے جہاں پر یونیورسٹیز میں فی ہائک کر رہا ہے اور اسی کی ہی ڈائریکشن میں نیا شکشا نیتی ہوگا تو وہ اسی شکشا نیتی کے اندر بات کر رہا ہے سرکار کی ہم لوگ جو پبلک انسٹیٹیوشن ہیں جیسے ہو گیا دلی وشودیالے ہو گیا یا آپ کا چھوٹے چھوٹے جو دیش کے اندر اسٹیٹ یونیورسٹیز ہیں پٹنہ یونیورسٹی ہو گیا راجستھان وشودیالے ہو گیا جہاں پہ وہاں کے آس پاس کے اسٹوڈینٹ بھی آ کے پڑھ پاتے ہیں وہ ساری انسٹیٹیوشن کو سرکار بند کرنے کا بات کر رہا ہے اس کی جگہ پہ پرائیویٹ یونیورسٹیز فورن یونیورسٹیز کو لانے کا بات کر رہا ہے تو یہ تو ان کی شکشا نیتی کے اندر ہی لکھا ہوا ہے تو سرکار کا پرائیورٹی پوری طرح سے سیٹ ہے کہ وہ ایجوکیشن کو ایک بازار کے سامان کی طرح ہی ابھی ٹریڈیبل کموڈیٹی کی طرح وہ اس کو دیکھ رہی ہے امیجن کر رہی ہے اور ساتھ میں ایک اور چیز جو اس کے اندر لکھی ہے وہ یہ ہے کہ اب یونیورسٹیز کو سرکار فنڈ نہیں دے گا تو ان کو خود سے اپنے فنڈس کو ریز کرنا پڑے گا اگر کوئی دلی وشودیالے بھی ہے تو وہ اپنے آپ کو سیلف فائنانس کرنا ہوگا جو سیلف فائنانسنگ انٹروڈیوس کرا جس میں آپ اپنے فنڈ خود جنریٹ کریں گے اور وہ لازمی ہے کہ وہ فنڈ جنریٹ اسٹوڈنٹ کی فیس سے ہی ہوگا تو یہ پورا اسی نیا شکشا نیتی کے اندر ہے ساتھ میں یہ اس لیے بھی اور ڈینجرس ہو جاتا ہے کیونکہ دیش بھر کے جتنے بھی انسٹیٹیوشن ہیں اسکولس ہیں وہ سارے انسٹیٹیوشن کو جو ہیڈ کرے گا وہ ایک نیا راشٹریہ شکشا آیوگ بنے گا آر ایس ایس جس کو بولتے ہیں اور وہ آر ایس ایس کو چیئر جو کریں گے وہ ہمارے دیش کے پردھان منتری ہیں پوری طرح سے شکشا کے اندر سرکار کی جو نظر تھی اب وہ سرکار کا پورا ایک انٹرفیئرنس جو ہوگا وہ رہے گا ابھی بھی انٹرفیئرنس ہے ایسی بات نہیں ہے لیکن اب وہ پورا آفیشیل ہو جائے گا لیکن ابھی تک تو یہ مانا جاتا تھا پھر بھی اولڈ بکس میں کہ یونیورسٹیز کے اندر ایک اکیڈمک فریڈم آپ کو دینا چاہیے وہاں پر لوگ جس طرح سے سلیبس بنانا چاہیں جو پڑھانا چاہیں وہ وہاں کے اکیڈمک کے اوپر ٹیچر کے اوپر چھوڑ دینا چاہیے لیکن اب اس میں بھی ایک یونیورسٹی میں کیا پڑھایا جائے گا کہ اوپر بھی ایک سینسر جو ہوگا جو سرکار کا رہے گا ایک آئے رہے گا تو یہ بھی اس میں ہے اور ایک چیز آپ کی انٹرسٹنگ بولی جو سچ ہے کہ سرکار باقی کتنے لوگوں کو سبسڈی دے رہا ہے جیسے کارپوریٹ کو جو سبسڈی ملتا ہے ابھی پیچھے ہی اتنا بڑا کارپوریٹ کا جو ٹیکس تھا وہ معاف کیا گیا تھا یہ بولتے ہوئے کہ اکانومی چلانے کے لیے ہمیں ان کا ٹیکس ہٹانا ہے وہ اتنا بڑا ان کو ایک سبسڈی ملا دوسری بات ابھی پچھلے اتنے سالوں سے ہم لوگ دیکھ رہے ہیں کہ جو کارپوریٹ کو اپنا پیسہ چکا نہیں پاتے جو لون وہ بڑے بڑے کارپوریٹ ہاؤسز لیتے ہیں سرکاری بینک سے وہ لے کے وہ لوگ آدھے تو بھاگ ہیں باقی جو نہیں دے پا رہے ان کا وہ پورا لون بھی واپس ہو جاتا ہے کتنے ہزار کروڑ میں وہ سب کا اماؤنٹ ہے اور اس میں سے ون ٹینتھ اماؤنٹ صرف چاہیے ہوگا ایک جواہر لال نہرو وشودیالے جیسا چلانے کے لیے لیکن سرکار وہ بھی نہیں کرنا چاہتا اور ابھی تو ایک روز کچھ نہ کچھ چلتا ہے کہ نیا اسٹیچو بنائیں گے ابھی رام کا اسٹیچو بنے گا کبھی گجرات میں ابھی جو اسٹیچو بنا ہے مطلب 2,000 crore روپے وہاں پر آپ نے خرچ کر دیے لیکن شکشا پہ خرچ کرنے کا آپ کے پاس پیسہ نہیں ہے تو بات یہ ہے کہ پیسے کی بات نہیں ہے پیسہ ان لوگوں کے پاس ہے پیسے تو آپ خرچ کرنا چاہتے ہیں آپ کو کیا پرائیورٹی ہے یہ ضروری ہے کیونکہ اگر جیو یونیورسٹی جو نان ایگزٹنگ ایک یونیورسٹی ہے اور امبانی کا ہی ہے इसको एमिनेंस का टैग दे दिया सरकार ने अभी कुछ ही महीने पहले और 1,000 करोड़ रुपए उसको दिए. तो एक पैसा तो आप किसी और सरकारी विश्वविद्यालय को भी दे सकते थे या नया विश्वविद्यालय खोल सकते थे, लेकिन आपने वो नहीं किया. तो ये सब प्रायोरिटी की बात है कि सरकार क्या पब्लिक एजुकेशन को कैसे इमेजिन कर रहा है. और जो मैंने अभी नए शिक्षा नीति का बात किया वो इससे भी डेंजरस है क्योंकि इसमें स्कूल को लेके भी प्राइमरी स्कूल को लेके सेकेंडरी स्कूल को लेके भी इमेजिनेशन यही है कि सरकारी स्कूल बंद करके एक क्लस्टर बेस्ड स्कूल को खोला जाए. मतलब एक एरिया में अगर 25-30 सरकारी स्कूल है तो उसकी जगह कोई एक ही सरकारी स्कूल चले, ये उसके अंदर प्रपोज है. तो एकदम बेसिक लेवल से ही पहले आपने स्टूडेंट्स को एजुकेशन से हटाने का काम कर रहे हैं ताकि आप सब नहीं चाहते कि इस देश में लोग सीखें या नया नॉलेज जनरेट हो. और भारत थर्ड वर्ल्ड नेशन हमेशा ही शायद अपना फ्री लेबर देता रहे, ये एक भी पूरा इसका इमेजिनेशन है.
और एक वो जो क्लास डिवाइड जो है वो बना रहे और लोगों में जो एक असमानता है वो और ज्यादा बढ़ती जाएगी ऐसे तो. क्योंकि अगर हम बहुत हजारों साल पहले जाएं वो जो मनु की स्मृति थी उसमें तो वो कास्ट वाला काम था कि सिर्फ ब्राह्मण ही वो सब पढ़ सकता है. तो वो इन लोगों ने मुझे लगता है कि उसका जो रूप है उसको थोड़ा चेंज कर लिया है. बट बेसिक इनका फंडा वही है, वही कि वो कुछ जो लोग हैं सर्टन वर्ग हैं उनको ही हम शिक्षित करेंगे, बाकी सब नहीं होंगे.
इसमें एक और एक्चुअली इंटरेस्टिंग बात है जो मतलब वैसे ये दिल्ली के प्रोटेस्ट से रिलेटेड नहीं है लेकिन मैं इसमें ऐड कर दूं. अभी दिल्ली विश्वविद्यालय के अंदर एक जो काफी सारे टीचर्स पढ़ाते हैं, ये कुछ 5,000 परमानेंट टीचर्स हैं. उनके अलावा बीयू दिल्ली विश्वविद्यालय में एडहॉकिज्म जो है वो चलता है वहां पर. अभी 4,000 से भी ज्यादा एडहॉक्स यहाँ पर पढ़ाते हैं जो पिछले 8-10 साल से पढ़ा रहे हैं, लेकिन कोई परमानेंट अपॉइंटमेंट हो नहीं है.
अभी कॉन्ट्रैक्ट्स पे रहते हैं वो लोग हमेशा.
जी जो ठीक हाँ वो कॉन्ट्रैक्चुअल है. तो कॉन्ट्रैक्चुअल में भी उनको थोड़े से पहले प्रोविजन उनके लिए लागू होते थे, जैसे उनका जो सैलरी था वो भी परमानेंट स्पेशल से उनको पूरा सा कम था पता, लेकिन वो कॉन्ट्रैक्चुअल था, उनका परमानेंट वैकेंसीज निकाली नहीं जा रही थी. लेकिन अभी सरकार एक नया फरमान लेके आया है, यूजीसी का सर्कुलर आया था अगस्त में, जिसको अभी जस्ट मैं 2 दिन पहले की आपको खबर बता रही हूँ, दिल्ली विश्वविद्यालय ने इम्प्लीमेंट किया है. उसमें ये है कि जितने भी 4,000 से ज्यादा जो हमारे टीचर हैं जो पढ़ा रहे हैं उनको सडनली नेक्स्ट सेमेस्टर में भी वो कंटिन्यू करते, ये ऐसा सिस्टम चलता था सेमेस्टर सिस्टम जो विश्वविद्यालय में चलता है, नेक्स्ट सेमेस्टर में भी वो लोग कंटिन्यू करेगा, उनको अपॉइंटमेंट लेकर मिल पाए. लेकिन अभी उन्होंने एडवर्क्स को खत्म कर दिया है, उनकी पूरी नौकरी खत्म हो गई है. और जिस तरह से नई शिक्षा नीति में एक नया कॉन्ट्रेक्चुअल बेस जो आपका पर लेक्चर के हिसाब से आपको एक पैसे मिलेंगे, मतलब पहले अगर उनको 70,000 रुपए मिल रहे थे तो अब उनको 50,000 रुपए मिलेंगे और पर लेक्चर 1,000 रुपए मिल जाएगा. और बहुत ही लेबर जैसे होता है कि वो अपना लेबर देने क्लासरूम में आ रहा है, कोई शिक्षा का पूरा एक नजारीकरण का एक एग्जाम्पल ये भी है कि टीचर्स का उसमें क्या रोल रह गया. तो आज वहां पर 4,000 से ज्यादा लोगों का नौकरी चला गया है दिल्ली विश्वविद्यालय में. अब टीचर्स ने ये बोला है कि हम 4 तारीख से बॉयकॉट करेंगे, हम ना एग्जाम लेंगे ना एग्जाम को चेक करेंगे. ये पूरा 4th December से दिल्ली विश्वविद्यालय के टीचर्स ने ये हड़ताल का ऐलान किया है. तो ये कितना सीरियस मैटर है कि आज भारत के अंदर विश्वविद्यालयों में ना तो छात्र खुश है ना शिक्षक खुश है, क्योंकि प्राइवेटाइजेशन जो निष्करण हो रहा है शिक्षक का वो दोनों के ऊपर एक इम्पैक्ट कर रहा है. आप ना तो किसी को नौकरी दे पा रहे हैं, बल्कि जिनके पास नौकरी था आप उनको नौकरी से हटा रहे हैं, 10 साल से पढ़ा रहे हैं एक हटा रही है. और जो स्टूडेंट्स भी हैं उनसे भी कैसे एजुकेशन छीन लिया गया कहाँ का नहीं. तो ये मेरे पूरा इम्पोर्टेंट था, इसलिए मैंने मेंशन किया कि टीचर अभी इसका टाइम पास रहेगा और क्या चल रहा है. और देश के अंदर टीचर्स कम्युनिटी भी जो है वो बिल्कुल खुश नहीं है, नौकरियां खत्म हो रही हैं, सब कुछ कॉन्ट्रेक्चुअल बेस हो रहा है.
सो एक वो हर वक्त डिस्प्लेसमेंट रहेगा इन टर्म्स ऑफ एम्प्लॉयमेंट के. अब कंप्लीट कमर्शलाइजेशन और प्राइवेटाइजेशन का ही एजेंडा है इनका, तो ये तो साफ है बात.
जी और हाँ मैं को यही इसमें ऐड करना था कि ये भी न्यू ड्राफ्ट में नेशनल एजुकेशन पॉलिसी जो है उसमें ये भी एक प्रोविजन है कि जो टीचिंग कम्युनिटी है उसको हम इस तरह से ट्रेन करेंगे कि वो वर्ल्ड क्लास फॉरेन एजुकेशन इम्पार्ट कर पाए स्टूडेंट्स के मल स्टूडेंट्स को दे पाए और जिस तरह का स्किल सेट कॉर्पोरेट हाउसेस को चाहिए वैसा स्किल सेट सिखा पाए. तो एजुकेशन अभी हमारा पूरा हायर एजुकेशन खासतौर पर जहाँ पर हमने विदेश भी देखा है वहां से सीख सकते हैं कि हर जगह पे दुनिया भर में लोग एजुकेशन में इन्वेस्ट करता है. वो चाहता है कि कुछ यहाँ से एक सबका निकल के जाए जो सब जो आगे देश कैसे चले इसके बारे में सोच पाए. लेकिन यहाँ पर तो पूरी तरह से देश आगे कैसे चले ये सब बाहर की पॉलिसी डिक्टेट करती है. और हमारे यहाँ जो लोग हैं जिन लोगों का इमेजिनेशन है वो सिर्फ एक स्किल सेट बन के रह जाए जो जितना नौकरी के लिए चाहिए उतना ही स्किल वो सीखे उससे ज्यादा वो कुछ ना सीखे उससे ज्यादा वो शायद कहीं सवाल ना पूछ दे या इससे ज्यादा वो कुछ लिख ना दे. वो सरकार पूरी तरह से खत्म कर रहा है वो खत्म हो चुका है. अब जितने विश्वविद्यालय बस कुछ बचे थे उनके ऊपर भी अभी फाइनल अटैक हो गया.
आने आपने बिल्कुल सही बोला कि वो एक जो हमारी वो पूंजीवाद की जो एक मशीन चलती है उसमें अलग अलग पुर्जे चाहिए उसको चलाने के लिए. तो इनकी जो एजुकेशन है वो एजुकेशन कम और ट्रेनिंग ज़्यादा रहेगी कि वो पुर्जे जो है मशीन के कैसे बनेंगे और कहाँ कहाँ फिट होंगे. तो हाँ बिकॉज अगर सही माने में एजुकेशन मिलेगी एक वो पोलिटिकल स्पेस क्रिएट होगा जैसे है अभी तक तो पर ये उसको बंद करना चाहते हैं. तो उसमें से तो फिर हमारे सोशल साइंटिस्ट निकलेंगे टेक्नीशियन निकलेंगे जो एक अच्छा समाज बनाने की तरफ जाएंगे. तो वो तो इनके लिए खतरे की बात है. तो इसीलिए फिर ये सब चल रहा है.
जी वही एक आइडियल स्टूडेंट इनके लिए आइडियल प्रोफेसर और एक आइडियल सिटीजन का जो इमेजिनेशन है वो यही है कि वो बस अपना दिमाग ना लगाए उसके पास कुछ नया एक आइडिया ना हो वो समाज को बदलने के बारे में बात ना करे वो समाज में बराबरी लाने के बारे में बात ना करे आजादी की बात ना करे बल्कि जिस तरह से चीजें चल रही हैं जो जो सरकारी फरमान आ रहे हैं उसको बस पूरी तरह से इम्प्लीमेंट करता जाए और उसको आगे जो है बिना सवाल पूछे उसको मान ले. यही आई थिंक इमेजिनेशन है. और बाकी एक और चीज जो मुझे बस इसमें याद आया मैं उसको इंट्रोड्यूस करना चाहती हूँ वो ये है कि कुछ साल पहले ही अभी जब वर्ल्ड ट्रेड ऑर्गेनाइजेशन के साथ WTO के साथ अभी सरकार का एक जब सरकार वहां गया था WTO गैप एक्ट हुआ था 4 साल पहले जिसमें सरकार ने भारत सरकार ने ये ऐलान कर दिया था उसको साइन कर लिया था ट्रीटी को बहुत प्रोटेस्ट हुए थे तब भी कि हम एजुकेशन को एक ट्रेडेबल कम्युनिटी की तरह एक्सेप्ट करते हैं. और उस समय में ये फॉरेन कैपिटलिस्ट और फॉरेन जो इस तरह की ऑर्गेनाइजेशन है वर्ल्ड ट्रेड ऑर्गेनाइजेशन उसमें सरकार ने ये वादा किया था कि हम भी अब शिक्षा को अपने यहाँ पर एट पार जितना जैसे दुनिया में लोग शिक्षा को देख रहे हैं एट पार लेवल प्लेइंग फील्ड ऑफर करेंगे मतलब हम भी सब्सिडी नहीं देंगे. ये बेसिकली उस WTO एग्रीमेंट का एक क्लॉज मतलब हम लोग शिक्षा पे अपने यहाँ पर सब्सिडी विड्रॉ करेंगे और एक लेवल प्लेइंग फील्ड मतलब एक नाम देखिए इतना इन लोगों का होता ऐसा है कि जैसे पता नहीं कितना इक्वालिटी लेवल प्लेइंग फील्ड सबको देगा लेकिन वो लेवल प्लेइंग फील्ड स्टूडेंट्स या टीचर्स के लिए नहीं बल्कि कॉर्पोरेट हाउसेस के लिए जो यहाँ पे इंडिया में आकर शायद फॉरेन यूनिवर्सिटी खोलना चाहता है या इंडिया में आके एजुकेशन में इन्वेस्ट करना चाहता है उसको हम लेवल प्लेइंग फील्ड देंगे अपने जैसा ही. हम कोई गवर्नमेंट इंस्टीट्यूशन को अब सब्सिडी नहीं देंगे ग्रांट नहीं देंगे वो लोग भी अपना एक जो शिक्षा का दुकान है तो कोई जो सरकार मानता है कि ये दुकान है वो भी चलाएं और प्राइवेट यूनिवर्सिटी जो है वो भी चलाएं हम किसी को फंड नहीं करेंगे ये सरकार ने बोल दिया. तो मेरे हिसाब से धीरे धीरे अब यही सरकार इसी की तरफ बढ़ रहा है धीरे धीरे सब्सिडी को विड्रॉ कर रहा है.
तो जो अब जैसे कि JNU के विद्यार्थी और बाकी विश्वविद्यालयों के विद्यार्थी और जो शिक्षक हैं उन सबका ऑब्वियसली संघर्ष जो है इस वक्त चल रहा है. तो अब आने वाले समय में क्या कुछ करने वाले हैं जो सब संघर्ष में शामिल हैं उस पर कुछ अगर आप थोड़ी टिप्पणी करना चाहें.
जी देखिए अभी तो यही बात चल रहा है कि जेएनयू के अंदर तो पूरी तरह से एकेडमिक वर्क अभी ठप है
जी.
और उसके साथ में ही जो दिल्ली विश्वविद्यालय के टीचर्स के साथ भी हुआ और अभी इस पढ़ाई अगर नया शिक्षा नीति भी पास होता है तो ये सबको लेके अब इंडिया में भी एक बड़ा मूवमेंट की तरफ हम लोग बढ़ रहे हैं जिसमें ना सिर्फ जवाहरलाल नेहरू विश्वविद्यालय की एकेडमिक रह जाए
जी.
या एम्स का अपना अलग लड़ाई चले बल्कि ये सारे यूनिवर्सिटीज जो है पब्लिक यूनिवर्सिटीज हो और इवन स्कूल एजुकेशन हो सबको साथ में लेके ही अब जो है बड़े प्रोटेस्ट हम लोग इंडिया में भी देख सकते हैं. जैसे अभी हमने पाकिस्तान के अंदर एक बहुत अच्छा रैली देखा मार्च अभी कुछ दो दिन पहले ही पाकिस्तान के अंदर हुआ जो अलग अलग सिटी के अंदर स्टूडेंट्स ने डिमॉन्स्ट्रेशन किए इस डिमांड के साथ कि वहां पर भी सी हाइक हो रहा है और वहां पे भी कमर्शियलाइजेशन एजुकेशन का इतना भयानक रूप से हो रहा है. यूनियन बनाने का उनके पास भी आजादी नहीं है
जी.
वो उसी के लाइन से हम लोग इंडिया में भी अब एक बड़ा मूवमेंट मासिव अपसर्ज कल्मिनेट मतलब बढ़ते हुए सब लोग साथ में आए यूनाइटेड रूप में स्टूडेंट मूवमेंट हम अब देख सकते हैं जो अब अपने हर शहर के अंदर हो और उसका एक फोकस पॉइंट दिल्ली रहे और दिल्ली की सरकार को ये चेताना कि जो नया शिक्षा नीति है जिसमें वो पूरी तरह से पब्लिक अमीरिंग जो एजुकेशन का था उसको खत्म कर रहे हैं उसके खिलाफ ये हम लोग अभी कुछ इसी महीने में या जनवरी के अंदर कुछ बड़े डेमोन्स्ट्रेशन यहाँ देख सकते हैं. और एक इंटरेस्टिंग चीज ये भी है कि सरकार इस चीज से डर रहा है कि फरवरी के अंदर दिल्ली में भी चुनाव है दिल्ली सरकार के चुनाव उसमें भी क्या इसका इम्पैक्ट पड़ेगा कि जब दिल्ली विश्वविद्यालय की 10,000 टीचर दिल्ली के अंदर रहते हैं जिसमें से 5,000 का नौकरी उसने खत्म कर दिया है वो लोग भी सबको
देखेंगे
तो आप उनके चुनाव में भी इसके ऊपर क्या असर पड़ता है स्टूडेंट और टीचर्स के डेमोन्स्ट्रेशन का ये भी चीज होगा.
जी जी बिल्कुल वो तो जो आने वाले चुनाव में उसमें तो देखेंगे. बट इस वक्त केजरीवाल जो है उनका कोई इसमें कोई पोजीशन है या बिल्कुल चुप बैठे हैं वो क्या स्टांस है उनका?
नहीं देखिए अभी तो ये पूरा जो नया शिक्षा नीति लाया जा रहा है इसको बाकी सारी पॉलिटिकल पार्टीज अपोज ही कर रहा है और जिनके भी जो स्टूडेंट्स प्रोटेस्ट कर रहे हैं उसमें अपोजिशन के पार्टियों का समर्थन मिला है. लेकिन सरकार का जिस तरह से ब्रूथ मेजोरिटी आज है लोकसभा के अंदर जिसमें वो किसी भी तरह के जो एंटी डेमोक्रेटिक एंटी कॉन्स्टिट्यूशन लॉज को पास कर रहा है लॉ बना के उसको पास कर रहा है वो मेरे हिसाब से कहीं ना कहीं हमारी जो बाहर संसद के बाहर की लड़ाई है और जो अब संसद के अंदर इनका जो अपोजिशन पार्टी है ये सब साथी में अगर चले तो और ज्यादा अच्छा है क्योंकि ये सरकार ने पूरी तरह से जो कॉन्स्टिट्यूशनल मैकेनिज्म है उसको बाईपास करके ये अभी अपना काम कर रहा है. चाहे वो हम लोग अगस्त के अंदर कश्मीर में जिस तरह की इन्होंने 370 और 35A को हटाया वो इस चीज को दिखाता है. अभी भी कश्मीरी लीडर्स जो है एमपी मेंबर ऑफ पार्लियामेंट वहां पर डिटेन है वो दिखाता है कि इनको किसी भी डेमोक्रेटिक इंस्टीट्यूशन का कोई वो ठीक से चले ये इनको कोई लेना देना नहीं. अभी कुछ दिन पहले ही पार्लियामेंट के अंदर जो एमपी है भोपाल की साधवी प्रज्ञा जो एक्यूज है टेरर केस के अंदर भी मालेगांव ब्रांच में उन्होंने एक स्टेटमेंट दिया कि गांधी जो थे गांधी के जो किलर हैं मथुरा ग्रुप से वो पैट्रियट थे वो देशभक्त थे इससे काफी विवाद हुआ तो उन्होंने माफी मांगी. लेकिन ये हम ये स्टेटमेंट ये उन्होंने ऐसे ही नहीं दिया ये बहुत प्लांट तरीके से आज इंडिया में हो रहा है कि जो एक हिस्ट्री था उसका री राइटिंग का प्रोजेक्ट चल रहा है और पॉपुलर इमेजिनेशन में जी पॉपुलर इमेजिनेशन में इस चीज को डाला जा रहा है कि वो जो जो हिस्ट्री हम लोग जान के पैदा हुए हैं वो गलत है और आज पॉपुलर इमेजिनेशन में सावरकर हो या गुप्ते हो इनको एक फिगर बनाया जा रहा है और आई चीजों को बोल के एक नॉर्मलाइजेशन इन चीजों का हो रहा है. तो ये मेरे हिसाब से आज हम लोग जिस टाइम में रह रहे हैं डेमोक्रेसी के लिए इंडिया में एक बहुत चैलेंजिंग टाइम है जिसमें स्टूडेंट टीचर्स का ये जो मूवमेंट है ये कहीं ना कहीं डेमोक्रेसी को भी एक लार्ज लाइसेंस को भी अलाइव से रखा हुआ है.
जी बिल्कुल बिल्कुल और ये बहुत महत्वपूर्ण बात है कि स्टूडेंट पॉलिटिक्स है जो उसकी डेमोक्रेसी में बिल्कुल इजाजत होनी चाहिए तभी वो एक जो बराबरी वाला समाज है उसकी ओर बढ़ सकेंगे. नहीं तो जो हमारी मौजूदा सरकार है और जिस विचारधारा पे वो चलते हैं तो वो तो पूरा हिटलर शाही वाला उनका काम है. तो उस पॉइंट ऑफ व्यू से ये बहुत ज़रूरी हो जाता है कि हमारे जो स्टूडेंट्स हैं वो डटे रहें और संघर्ष में लगे रहें, पीछे नहीं हटे. तो अब आखिर में एक और टॉपिक पे थोड़ी सी हम आपसे बात करना चाहेंगे कि पिछले कुछ सालों में हम अब बहुत बार ये जो बलात्कार वाली घटनाएं होती हैं बहुत बार सुन चुके हैं, और सबसे ज्यादा दिल दहलाने वाली तो जो आसिफा का जो केस था कठुआ में, और उसमें तो यही सरकार के कुछ जो करिंदे थे वो जो रेपिस्ट थे उनके समर्थन में सड़कों पे उतर आए थे. तो अब फिर पिछले दिनों में हैदराबाद में एक 27 साला औरत जो के वेटरनेरियन थी
प्रियंका रेड्डी,
प्रियंका रेड्डी उनका नाम था, तो उनका बलात्कार किया गया और फिर उनके उनको जिंदा जला दिया गया. तो उस पे थोड़ी बात करना चाहेंगे कि क्यों हमें बार बार ऐसी घटनाएं सुनने को मिलती हैं, और जब भी ऐसी घटना होती है तो एक सर्टन सेक्शन सोसाइटी का ऐसा भी है जो ये बोलता है कि कैपिटल पनिशमेंट जरूर होनी चाहिए. तो वो हमें तो वो कैपिटल पनिशमेंट वाली बात सही नहीं लगती, इसमें कुछ और है हमारे समाज में, कुछ सही नहीं है जो बार बार ऐसे होता है.
बिल्कुल, आपने ये बात बिल्कुल ठीक बोली. अब बात ये है कि अभी बहुत हैदराबाद के अंदर हमने जो ये केस देखा जिसमें उनका एक रेप और मर्डर वहां पर सबके सामने आया, इसके साथ ही अभी तमिलनाडु के अंदर भी एक गैंगरेप का केस सामने आया है, रांची के अंदर आया है
जी.
और ये सब केसेस जो है ये तो बढ़ते जा रहे हैं. ये सब आई डी के अंदर रिपोर्ट होता है, अपसर्ज होता है, लोग गुस्सा होते हैं, लोग दिखते हैं जो नागरिक हैं और खासतौर पर महिलाएं हैं. इस बात को बार बार बोलती है कि जो समाज के अंदर हम रह रहे हैं वो कितना ज्यादा अभी भी गैर बराबर समाज है, जिसमें महिलाओं के अधिकार, महिलाओं की फ्रीडम जो है वो उनको पूरी तरह से मिली नहीं है. और देखिए रोज के रोज एक खौफ जो है वो नया पैदा हो रहा है, और महिलाएं खासतौर पर मैं खुद जैसे यहाँ रहती हूँ तो हम लोग एक खौफ के साथ रहते हैं. भले ही हम बहुत ब्रेव हैं या करेजियस हैं, लेकिन जब हम लोग कभी भी कहीं चल रहे हैं किसी नए बंदे से मिलना है या बात करना है तो एक सेकेंड नैनो सेकेंड के लिए वो जो खौफ है तो आपके साथ रहता है, बरकरार रहता है. तो इसमें एक बड़ा रीजन जो है वो मेरे हिसाब से बहुत क्लियर है कि ये सब क्यों केसेस अभी भी हमारे इंडिया में रिपोर्ट हो रहे हैं और कोई इसका हल क्यों नहीं निकल रहा, क्योंकि इसके पीछे बात यह है कि जो आज हमारे हैदराबाद के केस के अंदर ये एक इंटरेस्टिंग चीज है, मैं इसको मेंशन करना चाहूंगी. इसमें लोग गुस्सा थे, लेकिन ट्विटर पे जो चल रहा था या जिस तरह के लोग जो काफी गुस्सा अपना दिखा रहे थे वो इस चीज पे नहीं दिखा रहे थे कि कैसे एक 26 ईयर ओल्ड डॉक्टर के साथ घटना हो गई, बल्कि गुस्सा ये था कि वो जो एक्यूज था उसमें एक एक्यूज जो था वो उसका मुस्लिम नाम था, वो मुस्लिम कम्युनिटी से, तो वो लोग मत चला रहे थे कि मोहम्मद बलात्कारी निकला. तो यहाँ पर भी वो धर्म को लाकर एक पूरी कम्युनिटी को बदनाम करने का वो पूरा जो था शुरू हो गया कारवा. और इसमें किसी ने ये नहीं इस बारे में बात नहीं की कि महिलाओं का अधिकार कहाँ गया या हमारा पब्लिक इंफ्रास्ट्रक्चर कैसे इम्प्रूव नहीं हो रहा, बल्कि एक जगह पर तो एक मिनिस्टर ने हैदराबाद के उन्होंने ये बोल दिया कि उन्होंने अपनी बहन को फोन क्यों किया, पुलिस को फोन क्यों नहीं किया. तो जो विक्टिम ब्लेमिंग का हमारा माइंड सेट हमारे देश के अंदर है, जहाँ पर महिला के ऊपर ये पूरी जिम्मेदारी दी जाती है कि अपने आप को बचाने के लिए आप ही के ऊपर जिम्मेदारी है, तो चाहे वो इस रूप में हो कि आप ऐसा कपड़ा ना पहनिए, आप रात में बाहर मत जाइए, या वो एक बहुत ज्यादा प्यार के लैंग्वेज में भी जो यहाँ पर हमने इस केस के बाद देखा, जो लोग बोलना शुरू हुए कि समाज तो कभी बदल नहीं सकता, तो अब महिलाएं खुद ये चाहे वो खुद इस तरह से अपने ट्रेनिंग करें, फिजिकल ट्रेनिंग लें कि अगर कहीं पे वो इस तरह का केस कंसल्ट करती हैं तो उसको मार गिराएं. ये मेरे हिसाब से कहीं ना कहीं अननेसेसरी प्रेशर वुमेन के ऊपर डालता है कि उसकी सेफ्टी की जिम्मेदारी उसकी है ना कि समाज की है. तो ये बल्कि वो एडिड प्रेशर जो होता है वो कहीं ना कहीं उसको और खौफ में डाल देता है, खौफ ज्यादा कर देता है. और समाज किस तरह से अपना जो पूरा जिम्मेदारी है, सारे पूरी तरह से अपना जिम्मेदारी जो है आप कह सकते हैं उनकी जिम्मेदारी खत्म हो जाती है, उनको कुछ नहीं करना पड़ता और सब कुछ एक ओनस जो है अपने आप को महसूस रखने का वो वुमेन पे डल जाता है. तो ये जब तक इस तरह का मेंटालिटी रहेगा जहाँ पर खुद से सरकार आगे निकल के कुछ स्टेप नहीं लेगा या समाज भी खुद में एक इंट्रोस्पेक्शन नहीं करेगा और वुमेन को ही जिम्मेदार मानेगा, तो और रादर मेन को ये टीच करने की जगह कि कंसेंट क्या होता है बचपन से ही स्कूलों में उसको सिखाया जाए या एटलीस्ट इसके ऊपर बात की जाए हाँ या ना के ऊपर बात की जाए ये सिखाया जाए विमेन के ऊपर जब जब पल्ला डाला जाएगा आदमी के ऊपर बात करने की जगह तो ये इस तरह के केसेस तो होते रहेंगे और खासतौर पर कैपिटल पनिशमेंट का भी डिबेट हमेशा तब आ जाता है जब इस तरह से कोई हॉरेंडस ब्रूटल कोई रेप या मर्डर सामने आता है और मैं मानती हूँ कि ये भी एक बहुत इजी डाइवर्ट करने का टैक्टिक है क्योंकि जब भी हम लोग इस बारे में बात करेंगे कि ऐसा कोई केस हुआ हम लोग फ्रीडम की डिमांड करेंगे सरकार को बोलेंगे आप पब्लिक इंफ्रास्ट्रक्चर में इन्वेस्ट करिए आप रात में भी पब्लिक ट्रांसपोर्ट को चलाइए विजिलेंट सिटीजन बने या और भी अन्य तरीके से कि कैसे जो ये केसेस हो रहे हैं इसमें पुलिस शुरू में बेसिक FIR नहीं लॉन्च करता अगर कोई महिला जाती है FIR करवाने से लेके पूरा केस जिस तरह से चलता है ट्रायल कोर्ट में वहां पे हर एक मौके पे एक वुमेन को ह्यूमिलिएशन फेस करना पड़ता है बार बार अपना नैरेटिव बताना पड़ता है क्या उनके साथ हुआ
जी।
और उसमें भी एक पूरा इंसेंसिटिविटी हम लोग कोर्ट के प्रोसेस की तरफ से पुलिस के प्रोसेस की तरफ से देखते हैं वहां पर वो सेंसिटिविटी को लाना पड़ेगा इस पर कोई बात नहीं करता फिर इसके ऊपर भी बात नहीं होता कि कन्विक्शन रेट जो है इन केसेस में वो इतना कम है क्योंकि सरकार पुलिस जो है वो इन्वेस्टिगेशन ही नहीं शुरू करता है इन्वेस्टिगेशन में जो क्रूशियल विटनेस होते हैं उनके बयान लिए नहीं जाते तो ये कहीं ना कहीं एक जरूरी चीज है और हम इस चीज को भी मानते हैं कि कैपिटल पनिशमेंट का डिमांड तो बहुत ईजी है वो तो कोई भी तुरंत बोल दे कि हाँ फांसी दे दो लेकिन वो सॉल्यूशन नहीं है और अभी फांसी ऑलरेडी इंडिया के लॉ में है बहुत ही ज्यादा आप कह सकते हैं कि दूसरे लॉ हमारे इनहेरिट है लॉ में लाइफ इंप्रिजनमेंट भी है और जो प्रीवियस केस है उसमें डेथ पेनल्टी भी है और इसके अलावा केसेस हो रहे हैं तो लोगों को ये समझना पड़ेगा कि पहली बात लॉ का बहुत ज्यादा और यूटिलाइजेशन मतलब और ज्यादा आप कह रहे हैं कि सख्त हो जाए स्ट्रांग हो जाए तो वो डेटरेंट बन जाएगा वो ऐसा है नहीं तो डेटरेंट इफेक्ट वाला जो लॉजिक है और वो तो पूरी तरह से जीरो हो चुका है दूसरा ही इंटरेस्टिंग इसलिए है क्योंकि कैपिटल पनिशमेंट का बार बार बोल के जो मेजर मुद्दा है ये कि आप हर केस के अंदर FIR करते जो इम्प्यूनिटी आज भी कुछ लोग एंजॉय करता है वो जब तक खत्म नहीं होगा जब तक ये गारंटी समाज को ये मैसेज नहीं जाएगा कि अगर कोई भी केस होता है चाहे वो उन्नाव के अंदर जो मेरा ने बीजेपी के सांसद जो है कुलदीप सिंह उनके ऊपर जब ये आरोप लगाया था इसका उस समय उनके पक्ष में बीजेपी के लोग उतर के वहां पर रैली कर रहे थे रेप बचाओ और अभी वो महिला के ऊपर इतना जबरदस्त एक ट्रक एक्सीडेंट उनका हुआ उनकी गाड़ी का कि उनकी आंटी का डेथ हो गया उनके लॉयर इतने ज्यादा इंजर्ड हैं और वो आज खुद जो है अस्पताल के अंदर अपनी जान की कीमत लगा रही है पता नहीं है कि वो बचेंगी या नहीं बहुत अभी भी वो एक ऐसे है तो बात यही है कि हर चीज के अंदर कहीं ना कहीं पॉलिटिकल ये इम्प्यूनिटी जो है वो खत्म होना पड़ेगा तो एवरी केस में FIR होगा इन्वेस्टिगेशन होगा और कनेक्शन होगा पुलिस अपना अच्छे से काम करेगा ये जब तक मैसेज नहीं जाएगा तब तक चीजें बदलेंगी नहीं और ये मैसेज इसीलिए नहीं जा रहा क्योंकि कुछ केसेस में सरकारें बलात्कारियों को टिकट भी देता है उनके पास जो अपना एक पैसा है जो धनबल है बाहुबल है उसके वो केस वो अपने चुनाव भी जीतता है और सरकारों को भी फायदा मिलता है और असर पे भाजपा चुनाव में भी जीतता है हमने देखा कि कोई रेपिस्ट अगर वो हिंदू हो तो उसके पक्ष में उतर जाता है क्योंकि जो महिला थी जिनका बलात्कार हुआ छोटी सी बच्ची वो मुस्लिम है तब तक इस तरह से आप इसमें भी हिंदू मुस्लिम करेंगे या जब तक आपके पास कोई ना कोई एक कहते हैं ना पाउडर रहेगा जिससे आप लीन डाल सकते हैं जैसे आप कुछ केसेस में आप ये बोल देते हैं चाहे वो 16 दिसंबर का केस हो या अभी हैदराबाद वाला केस हो कि बाहर के मजदूर आते हैं और वो ये सब हरकतें कर देते हैं तो आप एक जो लार्जर समाज में का जो कॉज है वो ये है कि और भी घरों के अंदर भी बलात्कार होते हैं और ज्यादा होते हैं और 95% केसेस में हमारे जानने वाले लोग भी करते हैं या जितने सारी महिलाओं ने मी टू मूवमेंट के अंदर इतनी सारी बातें रखी जब तक आप इसके ऊपर उस पर सोचना शुरू नहीं करेंगे तब तक ये जो पूरा मेंटालिटी है ये बदलेगा नहीं और मेरे हिसाब से ये बहुत लंबा लड़ाई है इसमें जो डिमांड है ये तो महिला मूवमेंट काफी समय से डिमांड कर रहा है FIR इन ऑल केसेस और इस तरह से पॉलिटिकल इम्प्यूनिटी की खत्म हो शील्डिंग जो रेपिस्ट का है वो खत्म हो विक्टिम ब्लेमिंग खत्म हो ये चीजें हैं और इसके साथ में एक ओवरऑल समाज का एक मेंटालिटी बदलना होगा तभी ये इस तरह के केसेस जो हैं वो खत्म हो सकते हैं बंद हो सकते हैं वरना डेथ पेनल्टी तो एक जुमला है जो ये लोग हमेशा मुंह बंद करने के लिए लाजो सवाल के से हमारा ध्यान हटाने के लिए फेंक देता है
जी बिल्कुल तो कुलप्रीत हमने काफी समय ले लिया आपका तो बहुत बहुत धन्यवाद तो आइंदा भी हम कोशिश करेंगे कि आपके साथ ऐसे ही
फोन ना बंद कर कनेक्टेड बात करनी
रहे तो हाँ अभी थोड़ी ऑफ एयर आपके साथ बात करेंगे तो जल्द ही दोबारा प्रोग्राम में फिर आपको लेंगे बट फॉर द टाइम बीइंग आई थिंक भारती आपके साथ थोड़ी ऑफ एयर बात करना चाहते हैं तो आप ऐसे ही हमारे साथ बने रहे शुक्रिया तो दोस्तों एस एन साथी कवलप्रीत कौर साढ़े नाल जे एन यू तो असी एक गीत तो बाद दोबारा थोड़े नाल हो जावांगे प्रोग्राम रेडियो इन क्लब तो हुणे असीं गल करके हटे हां साथी कवलप्रीत कौर नाल जिहड़े के स्टूडेंट जथेबंदी आईसा तो ने जिहड़ी के लिबरेशन CPIML लिबरेशन दा यूथ विंग है उहनूं बिलोंग करदे ने और दिल्ली यूनिवर्सिटी विच लॉ फैकल्टी च विद्यार्थी ने इस समय तो उहनां नाल काफी अच्छी समझ है साडे विद्यार्थियों की असी मेरा ख्याल इन्हां दी शायद वड्डे भैण भरा या माता पिता दी एज दे होवांगे सो जदों भी गल करदे हां असी अपने विद्यार्थियों नाल जिहड़े जथेबंदियां नाल जुड़े ने खास करके हमेशा सिखण नूं मिलदा और होना भी इस तरह ही चाहिए एक उम्र का कोई इहदे च नहीं होना चाहिए इंसान सारी उम्र ही सिखदा तो इन्हां यंगस्टर्स कोलों हमेशा बहुत कुछ नवा सिखण नूं मिलदा
अनुजी असल दे विच ਇਹੀ ਤੇ ਸਭ ਤੋਂ ਵੱਡੀ ਮੋਦੀ ਸਰਕਾਰ ਨੂੰ
ਪ੍ਰੋਬਲਮ
ਹੈ ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਪੋਲੀਟੀਕਲ ਸਮਝ ਹੈ ਜਿਸ ਤਰੀਕੇ ਦਾ ਇਹਨਾਂ ਨੂੰ ਇਕਨੋਮਿਕ ਜਿਹੜਾ ਆਰਥਿਕਤਾ ਨੂੰ ਵੇਖਣ ਦਾ ਇਹਨਾਂ ਦਾ ਨਜ਼ਰੀਆ ਹੈ ਔਰ ਜਿਸ ਤਰੀਕੇ ਨਾਲ ਕਿਉਂਕਿ ਉਹ ਉਹਨਾਂ ਦਾ ਬੀਜੇਪੀ ਦਾ ਲੀਡਰ ਕਹਿ ਰਹੇ ਨੇ ਉਹਨਾਂ ਦੇ ਬਿਆਨ ਨੇ ਬਕਾਇਦਾ ਕਿ ਜਿਹੜਾ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਇਹਨਾਂ ਦਾ ਏਜੰਡਾ ਨਾ ਉਹਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਜਿਹੜਾ ਜੇ ਐਨ ਯੂ ਵਰਗੇ ਇੰਸਟੀਚਿਊਟ ਨੇ ਜਿੱਥੋਂ ਸਵਾਲ ਖੜੇ ਹੋਣੇ ਆ ਜਿੱਥੋਂ ਇਹ ਨੌਜਵਾਨ ਜਿਹੜੇ ਨੇ ਉਹ ਜਿਹੜੇ ਚਿੰਤਕ ਨਿਕਲਣੇ ਆ
ਇੱਕ ਬਰਾਬਰਤਾ ਵਾਲਾ ਸਮਾਜ ਆ ਇੱਕ ਚੰਗੇ ਸਮਾਜ ਦੀ ਸਿਰਜਣਾ ਇਹਨਾਂ ਲੋਕਾਂ ਨੇ ਅੱਗੇ ਜਾ ਕੇ ਕਰਨੀ ਆ ਜਿਹੜੇ ਵਾਕਈ ਵਿਚਾਰਵਾਨ ਨੇ ਔਰ ਉਹ ਇੱਕ ਚੰਗਾ ਐਨਾਲਿਸਿਸ ਕਰਨਾ ਜਾਣਦੇ ਨੇ ਪ੍ਰੋਬਲਮਸ ਦਾ ਕਿਉਂਕਿ ਇਹ ਕਹਿਣਾ ਤੇ ਬਹੁਤ ਆਸਾਨ ਹੋ ਜਾਂਦਾ ਕਿ ਆਹ ਪ੍ਰੋਬਲਮ ਹੈ ਜਾਂ ਜਿਸ ਤਰ੍ਹਾਂ ਹੁਣ ਇਹੋ ਹੀ ਉਹ ਜਿਹੜੀ ਬਲਾਤਕਾਰ ਵਾਲੀ ਗੱਲ ਆ ਉਹ ਜਿੰਨੀ ਵਾਰੀ ਵੀ ਇਹੋ ਜਿਹੇ ਹਾਦਸੇ ਹੁੰਦੇ ਨੇ ਇੰਸੀਡੈਂਟ ਹੁੰਦੇ ਨੇ ਇਹ ਬਹੁਤ ਸਾਰੇ ਸਮਾਜ ਚੋਂ ਲੋਕ ਫਾਂਸੀ ਲਾ ਦੋ ਇਹਨੂੰ
ਉਹ ਸਾਰੇ ਮਿੱਟੀ ਪਾ ਦੇ ਤੁਸੀਂ ਉੱਤੇ ਮਸਲੇ ਦੇ ਉੱਪਰ
ਹਾਂਜੀ ਸੋ ਉਹ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਉਧੇੜ ਕੇ ਉਹਦਾ ਵਿਸ਼ਲੇਸ਼ਣ ਉਹਦਾ ਐਨਾਲਿਸਿਸ ਹੁੰਦਾ ਉਹਦੇ ਵਿੱਚੋਂ ਕੋਈ ਕੰਸਟਰਕਟਿਵ ਹੱਲ ਨਿਕਲਦਾ ਇੱਕ ਚੰਗੇ ਸਮਾਜ ਵੱਲ ਨੂੰ ਅਸੀਂ ਤੁਰਦੇ ਹਾਂ ਤੋ ਉਹ ਜਦੋਂ ਬਰਾਬਰੀ ਬਰਾਬਰਤਾ ਆਉਣੀ ਸ਼ੁਰੂ ਹੋ ਗਈ ਫਿਰ ਉਹ ਜਿਹੜੇ ਉੱਪਰ ਬੈਠੇ ਨੇ ਉਹਨਾਂ ਦੀ ਦੁਕਾਨ ਬੰਦ ਹੁੰਦੀ ਹੈ ਅਗਰ ਅਸੀਂ ਸਿੱਧੇ ਸ਼ਬਦਾਂ ਚ ਕਹੀਏ ਤੋ ਇਸ ਕਰਕੇ
ਜਿਹੜੇ ਕਹਿੰਦੇ ਨੇ ਕਿ ਜਿਹੜੇ ਰੈਲੀਆਂ ਕਰਨ ਵਾਲੇ ਗਵਾਰ ਹੁੰਦੇ ਨੇ ਸੋ ਸਾਥੀ ਕਮਲਪ੍ਰੀਤ ਕੌਰ ਨੌਜਵਾਨ ਵੈਰੀ ਵੈਲ ਐਜੂਕੇਟਿਡ ਰੈਲੀਆਂ ਕਰਨ ਵਾਲੇ ਔਰ ਤੁਸੀਂ ਗੱਲਬਾਤ ਉਹਨਾਂ ਦੀ ਹੁਣ ਸੁਣੀ ਹੈ ਕਿਸ ਤਰੀਕੇ ਨਾਲ ਉਹਨਾਂ ਦੀ ਸਮਝ ਹੈ ਹਰ ਇੱਕ ਮਸਲੇ ਦੇ ਉੱਪਰ
ਹਾਂਜੀ ਸਾਨੂੰ ਇਹ ਵਾਰ ਵਾਰ ਸੁਣਨ ਨੂੰ ਮਿਲਦਾ ਕਿ ਮੁਜ਼ਾਹਰੇ ਜਾਂ ਰੈਲੀਆਂ ਉਹ ਲੋਕ ਕਰਦੇ ਨੇ ਜਿਨ੍ਹਾਂ ਕੋਲ ਸੰਵਾਦ ਕਰਨ ਦਾ ਜਾਂ ਡਿਸਕਸ਼ਨ ਕਰਨ ਦਾ ਆਰਟ ਨਹੀਂ ਹੈਗਾ ਸੋ ਇਹ ਹਾਂਜੀ ਇਹ ਸਾਥੀ ਇਹਨਾਂ ਦੀ ਗੱਲ ਸੁਣੀ ਮੋਸਟਲੀ ਜਿਹੜੇ ਸਾਡੇ ਕੋਲ ਪ੍ਰੋਗਰਾਮ ਚ ਹੋਰ ਵੀ ਅਸੀਂ ਕਾਫੀ ਯੰਗਸਟਰਸ ਨੂੰ ਲੈਣੇ ਆ ਪੀ ਐਸ ਯੂ ਤੋਂ ਨੌਜਵਾਨ ਭਾਰਤ ਸਭਾ ਤੋਂ ਬਹੁਤ ਸਾਥੀਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਸਾਰਿਆਂ ਦੀ ਸਮਝ ਚ ਬਹੁਤ ਅੱਛੀ ਸਮਝ ਹੈ ਬਹੁਤ ਅੱਛੀ ਪਕੜ ਹੈ ਵਿਸ਼ਿਆਂ ਤੇ ਔਰ
ਸਾਥੀ ਝੰਡਾ ਸਿੰਘ ਜੇਠੂ ਵਰਗੇ ਕਿਸਾਨੀ ਆਗੂ ਜਿਹੜੇ ਜਿਨ੍ਹਾਂ ਨੂੰ ਸਕੂਲ ਜਾਣ ਦਾ ਵੀ ਮੌਕਾ ਨਹੀਂ ਮਿਲਿਆ ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦਾ ਐਨਾਲਿਸਿਸ ਕਿੰਨਾ ਜ਼ਬਰਦਸਤ ਹੁੰਦਾ ਹਰ ਇੱਕ ਚੀਜ਼
ਬਿਲਕੁਲ ਸੋ ਇਹ ਕਿਸਾਨੀ ਦੇ ਵਿੱਚ ਨੇ ਇਹ ਇੱਕ ਮਿੱਥ ਆ ਕਿ ਜਿਹੜੇ ਅਨਪੜ੍ਹ ਜਾਹਲ ਲੋਕ ਨੇ ਉਹਨਾਂ ਨੂੰ ਅਕਲ ਨਹੀਂ ਆ ਸੋ ਅਕਲ ਦਾ ਔਰ ਸਮਝ ਦਾ ਸਾਡਾ ਜਿਹੜਾ ਐਜੂਕੇਸ਼ਨਲ ਡਿਗਰੀਜ਼ ਨੇ ਉਹਨਾਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਆ
ਹਾਂਜੀ
ਹਾਂਜੀ
ਸੋ ਅਨੂ ਜੀ ਤੁਸੀਂ ਗੱਲ ਕਰ ਰਹੇ ਸੀਗੇ ਨਿਊਜ਼ੀਲੈਂਡ ਦੇ ਇੱਥੇ ਜੋ ਇਮੀਗ੍ਰੇਸ਼ਨ ਦੇ ਮਸਲੇ ਚੱਲ ਰਹੇ ਨੇ ਉਹਦੇ ਵਿੱਚ ਕਿਉਂਕਿ ਅਸੀਂ ਐਜ਼ ਏ ਕਮਿਊਨਿਸਟ ਸੋਸ਼ਲਿਸਟ ਜੋ ਵੀ ਤੁਸੀਂ ਕਹਿੰਦੇ ਹੋ ਸਾਡੇ ਵਾਸਤੇ ਕਲਾਸ ਅਨਾਲਿਸਿਸ ਜਿਹੜਾ ਸਾਡੇ ਵਾਸਤੇ ਬਹੁਤ ਮਾਇਨੇ ਰੱਖਦਾ ਔਰ ਜਿਹੜੀਆਂ ਤਾਕਤਾਂ ਨੇ ਚਾਹੇ ਨਿਊਜ਼ੀਲੈਂਡ ਹੋਵੇ ਤੇ ਚਾਹੇ ਹਿੰਦੁਸਤਾਨ ਹਾਂਜੀ ਹਾਂਜੀ ਹੁਣ ਠੀਕ ਹੈ ਜੀ ਹਾਂਜੀ ਸੋ ਜਿਹੜੀਆਂ ਤਾਕਤਾਂ ਉੱਪਰ ਰਾਜ ਕਰ ਰਹੀਆਂ ਨੇ ਉਹ ਉਹਨਾਂ ਦੀ ਜਿਵੇਂ ਕਮਲਪ੍ਰੀਤ ਸਾਥੀ ਨਾਲ ਵੀ ਗੱਲਬਾਤ ਹੋਈ ਹੈ ਕਿ ਉਹ ਹਮੇਸ਼ਾ ਜਿਹੜੀ ਵਰਕਿੰਗ ਕਲਾਸ ਹੈ ਉਹਨੂੰ ਹਮੇਸ਼ਾ ਡਿਵਾਈਡ ਕਰਦੀਆਂ ਨੇ ਸੋ ਤੁਹਾਡੇ ਸਾਹਮਣੇ ਹੁਣ ਇਹੋ ਜਿਹੇ ਕਿਹੜੇ ਮਸਲੇ ਆਏ ਇਮੀਗ੍ਰੇਸ਼ਨ ਨੂੰ ਲੈ ਕੇ ਜਿਹਦੇ ਵਿੱਚ ਇਹ ਇੱਥੇ ਦੀ ਸਰਕਾਰ ਵੀ ਇਹ ਕੰਮ ਕਰ ਰਹੀ ਹੈ
ਜੀ ਸੋ ਪਿਛਲੇ ਦਿਨਾਂ 'ਚ ਜਿਹੜਾ ਇਸ ਸਾਲ ਦੇ ਵਿੱਚ ਹੀ ਲਗਾਤਾਰਤਾ ਨਾਲ ਕਾਫੀ ਲੋਕ ਪੀੜਿਤ ਨੇ ਇਮੀਗ੍ਰੇਸ਼ਨ ਤੋਂ ਉਹਦੇ ਵਿੱਚ ਅਗਰ ਮੇਨ ਉਦਾਹਰਣ ਲਈਏ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਕਾਲਜ ਜਿੰਨੀ ਵਾਰੀ ਬੰਦ ਹੁੰਦੇ ਆ ਉਹਨਾਂ ਨੂੰ ਦੁਖੀ ਹੋਣਾ ਪੈਂਦਾ ਹੈ ਵੀਜ਼ੇ ਐਕਸਟੈਂਡ ਕਰਨੇ ਵਗੈਰਾ ਵਗੈਰਾ ਫੰਡਸ ਦੁਬਾਰਾ ਸ਼ੋ ਕਰੋ ਨਵਾਂ ਵੀਜ਼ਾ ਲੈਣ ਲਈ ਉਸ ਤੋਂ ਬਾਅਦ ਜਿਹੜੇ ਵਰਕ ਵੀਜ਼ਾਸ ਵਾਲੇ ਨੇ ਉਹਨਾਂ ਦਾ ਇੱਕ ਲੰਬੇ ਸਮੇਂ ਤੋਂ ਉਹ ਵਿਚਾਰੇ ਇੱਕ ਵਰਕ ਵੀਜ਼ੇ ਤੋਂ ਦੂਜੇ ਤੋਂ ਤੀਜਾ ਮਤਲਬ ਪੱਕੇ ਹੋਣ ਵੱਲ ਨੂੰ ਉਹ ਥੋੜਾ ਜਿਹਾ ਨਜ਼ਦੀਕ ਪਹੁੰਚਦੇ ਨੇ ਕਿ ਕੰਡੀਸ਼ਨ ਅਸੀਂ ਪੂਰੀਆਂ ਜਿਹੜੀਆਂ ਉਹ ਮੀਟ ਕਰ ਲਈਆਂ ਪੱਕੇ ਹੋਣ ਲਈ ਤੋ ਉਹ ਜਿਹੜੀਆਂ ਇਮੀਗ੍ਰੇਸ਼ਨ ਪੋਲਿਸੀਜ਼ ਨੇ ਬਦਲ ਦਿੱਤੀਆਂ ਜਾਂਦੀਆਂ ਨੇ ਸੋ ਉਹਨਾਂ ਦਾ ਉਹ ਸਫ਼ਰ ਪੱਕੇ ਹੋਣ ਦਾ ਫਿਰ ਦੁਬਾਰਾ ਤੋਂ ਸ਼ੁਰੂ ਹੁੰਦਾ ਸੋ ਕਹਿਣ ਤੋਂ ਭਾਵ ਹੈ ਕਿ ਇਸ ਵਕਤ ਇੱਥੇ ਕਾਫੀ ਸਾਰੇ ਵਰਕ ਪਰਮਿਟਸ ਵਾਲੇ ਨੇ ਜਿਹੜੇ 5-10 ਸਾਲ ਤੋਂ ਉਹ ਟੈਂਪਰਰੀ ਵੀਜ਼ਾ ਤੇ ਹੀ ਨੇ ਵਿਚਾਰੇ ਸੋ ਉਹਨਾਂ ਦੀ ਇਹ ਮੁਸ਼ਕਿਲ ਹੈ ਕਿ ਉਹਨਾਂ ਦਾ ਪਾਥਵੇ ਟੂ ਰੈਜ਼ੀਡੈਂਸ ਬਣਦਾ ਹੀ ਨਹੀਂ ਪਿਆ ਫਿਰ ਜਿਹੜੇ ਪਾਰਟਨਰਸ਼ਿਪ ਵੀਜ਼ਾਸ ਵਾਲੇ ਨੇ ਉਹਨਾਂ ਵਿੱਚ ਉਹ ਵਰਕ ਵੀਜ਼ਿਆਂ ਵਾਲੇ ਜਾਂ ਰੈਜ਼ੀਡੈਂਟਸ ਜਾਂ ਸਿਟੀਜ਼ਨਸ ਨੇ ਜਿਹੜੇ ਅਗਰ ਉਹਨਾਂ ਨੇ ਕਿਸੇ ਹੋਰ ਦੇਸ਼ ਤੋਂ ਵਿਆਹ ਕੀਤਾ ਸੋ ਉਹਨਾਂ ਦੇ ਪਾਰਟਨਰ ਮਹੀਨਿਆਂ ਬੱਧੀ ਜਾਂ ਸਾਲਾਂ ਬੱਧੀ ਉੱਥੇ ਸਟੱਕ ਨੇ ਕਿਉਂਕਿ ਉਹਨਾਂ ਨੂੰ ਵੀਜ਼ਾ ਨਹੀਂ ਗ੍ਰਾਂਟ ਦਿੱਤਾ ਜਾ ਰਿਹਾ ਕਿ ਇੱਥੇ ਆ ਕੇ ਉਹ ਜੁਆਇਨ ਕਰ ਲੈਣ ਆਪਣੇ ਪਾਰਟਨਰ ਨੂੰ ਨਿਊਜ਼ੀਲੈਂਡ ਆ ਕੇ ਉਸ ਤੋਂ ਬਾਅਦ ਪਿੱਛੇ ਜੇ ਇਹਨਾਂ ਨੇ ਪੇਰੈਂਟ ਵੀਜ਼ਾ ਕੈਟੇਗਰੀ ਦੁਬਾਰਾ ਖੋਲ੍ਹੀ ਹੈ ਉਹ ਖੋਲ੍ਹੀ ਕਾਹਦੀ ਹੈ ਬੰਦ ਵਰਗੀ ਹੈ ਕਿ ਉਹ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਸਪੋਂਸਰ ਕਰਕੇ ਇੱਥੇ ਬੁਲਾਉਣਾ ਚਾਹੁੰਦੇ ਨੇ ਐਸ ਰੈਜ਼ੀਡੈਂਟਸ ਉਹਨਾਂ ਦੀਆਂ ਤਨਖਾਹਾਂ ਦੀ ਜਿਹੜੀ ਰਿਕੁਆਇਰਮੈਂਟ ਉਹ 2-4 ਗੁਣਾ ਵੱਧ ਕਰ ਦਿੱਤੀ ਐਵਰੇਜ ਤਨਖਾਹ ਨਾਲੋਂ ਸੋ ਮਤਲਬ ਕਿ ਸਿਰਫ ਅਮੀਰ ਲੋਕ ਹੀ ਉੱਥੋਂ ਤੱਕ ਪਹੁੰਚ ਸਕਦੇ ਨੇ ਆਮ ਜਿਹੜੇ ਅਸੀਂ ਸਧਾਰਨ ਲੋਕ ਆ ਵਰਕਿੰਗ ਕਲਾਸ ਲੋਕ ਆ ਉਹਨਾਂ ਦੀ ਪਹੁੰਚ 'ਚ ਉਹ ਨਹੀਂ ਹੈ ਚੀਜ਼ ਔਰ ਫਿਰ ਉਸ ਤੋਂ ਬਾਅਦ ਜਿਹੜੇ ਏਰੀਆ 'ਚ ਮੋਸਟਲੀ ਅਸੀਂ ਕੰਮ ਕਰਦੇ ਹਾਂ ਐਕਸਪਲੋਇਟੇਸ਼ਨ ਵਾਲਾ ਕਿ ਵਰਕ ਵੀਜ਼ੇ ਜਿਹੜੇ ਨੇ ਉਹ ਅਟੈਚ ਕੀਤੇ ਜਾਂਦੇ ਨੇ ਇੰਪਲੋਇਰ ਨਾਲ ਸੋ ਉੱਥੋਂ ਜਿਹੜੀ ਉਹ ਇੱਕ ਸਲੇਵਰੀ ਵਾਲਾ ਸਿਸਟਮ ਸ਼ੁਰੂ ਹੁੰਦਾ ਕਿ ਐਕਸਪਲੋਇਟੇਸ਼ਨ ਹੁੰਦੀ ਹੈ ਉਹਨਾਂ ਵਰਕਰਸ ਦੀ ਬਾਰ ਬਾਰ ਸੋ ਉਹ ਵੀ ਇਹ ਖੋਲਣ ਦਾ ਨਾਂ ਨਹੀਂ ਲੈਂਦੇ ਕਿ ਵੀਜ਼ੇ ਅਟੈਚ ਕੀਤੇ ਜਾਣ ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਔਰ ਜਿਨ੍ਹਾਂ ਦੇ ਵੀਜ਼ਾ ਪ੍ਰੋਸੈਸਿੰਗ ਜਿਹੜੀ ਆ ਉਹਦੇ ਚ ਇੰਨਾ ਡਿਲੇ ਹੈ ਕਿ ਜਿਹੜੇ ਕਾਲਜਿਸ ਨੇ ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਨੇ ਪੜ੍ਹਨਾ ਹੁੰਦਾ ਉਹਨਾਂ ਨੂੰ ਸਟੂਡੈਂਟ ਵੀਜ਼ਾ ਮਿਲਣ ਚ ਇੰਨਾ ਟਾਈਮ ਲੱਗ ਜਾਂਦਾ ਕਿ ਉਹਨਾਂ ਦਾ ਸੈਸ਼ਨ ਜਿਹੜਾ ਪੜ੍ਹਾਈ ਦਾ ਸ਼ੁਰੂ ਹੋ ਕੇ ਖਤਮ ਵੀ ਹੋ ਜਾਂਦਾ ਵੀਜ਼ਾ ਨਹੀਂ ਆਉਂਦਾ ਵਰਕ ਵੀਜ਼ੇ ਵਾਲਿਆਂ ਦਾ ਵੀ ਸੇਮ ਹੈ ਅਗਰ ਕਿਸੇ ਨੇ ਜੋਬ ਆਫਰ ਕੀਤੀ ਹੈ ਤਾਂ ਉਹ ਇੰਪਲੋਇਰ ਦੀ ਵੀ ਇੱਕ ਮਜਬੂਰੀ ਹੈ ਕਿ ਉਹਨੂੰ ਉਹ ਵਰਕਰ ਚਾਹੀਦਾ ਹੈ ਐਸ ਸੂਨ ਐਸ ਪੋਸੀਬਲ ਕਿ ਉਹਦਾ ਬਿਜ਼ਨਸ ਚੱਲਦਾ ਰਹੇ ਸੋ ਉਹ ਵਰਕ ਵੀਜ਼ੇ ਮਹੀਨਿਆਂ ਬੱਧੀ ਨਹੀਂ ਇਸ਼ੂ ਕੀਤੇ ਜਾਂਦੇ ਤਾਂ ਬਿਜ਼ਨਸ ਤੇ ਮਾੜਾ ਅਸਰ ਪੈ ਰਿਹਾ ਸੋ ਮਤਲਬ ਕਿ ਕੋਈ ਵੀ ਅਮੀਰ ਲੋਕਾਂ ਨੂੰ ਸ਼ਾਇਦ ਛੱਡ ਕੇ ਜਿਹੜੇ ਕਿ ਥੋੜੀ ਜਿਹੀ ਗਿਣਤੀ ਹੈ ਉਹਨਾਂ ਦੀ ਬਾਕੀ ਮਜੋਰਿਟੀ ਜਿਹੜੇ ਨੇ ਉਹ ਪੀੜਤ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੋਂ ਸੋ ਇਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਜਿਹੜੇ ਨੇ ਈਅਨ ਲੀਸ ਕਹਿ ਲਓ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਨੇ ਬੀਤੇ ਦੇਣੀ ਕਾਫੀ ਸਾਰੇ ਪ੍ਰੋਟੈਸਟ ਹੋਣ ਤੋਂ ਬਾਅਦ ਕਮਿਊਨਿਟੀ ਦਾ ਜ਼ੋਰ ਪੈਣ ਤੋਂ ਬਾਅਦ ਜਿੱਥੇ ਕਿ ਉਹਨਾਂ ਨੇ ਕਮਿਊਨਿਟੀ ਨੇ ਪਟੀਸ਼ਨ ਕੀਤੇ ਮੀਟਿੰਗਸ ਰੱਖੀਆਂ ਸੋ ਉਹ ਸਾਰਾ ਇੱਕ ਕੰਬਾਈਨਡ ਜਿਹੜੀ ਐਫਰਟ ਉਹਨੂੰ ਅਸੀਂ ਕਹਿ ਸਕਦੇ ਹਾਂ ਬੇਸ਼ੱਕ ਗਰੁੱਪਸ ਨੇ ਅਲੱਗ ਅਲੱਗ ਏਰੀਏ 'ਚ ਕੰਮ ਕੀਤਾ ਪਰ ਉਹਦਾ ਜਿਹੜਾ ਪ੍ਰੈਸ਼ਰ ਪਿਆ ਉਹ ਕੰਬਾਈਨਡ ਪ੍ਰੈਸ਼ਰ ਪਿਆ ਤੋ ਉਹਦੇ ਪ੍ਰੈਸ਼ਰ ਤੋਂ ਬਾਅਦ ਸਰਕਾਰ ਨੇ ਇਹ ਕੀਤਾ ਕਿ ਜਿਹੜੇ ਨਿਊਜ਼ੀਲੈਂਡ ਸਿਟੀਜ਼ਨ ਔਰ ਰੈਜ਼ੀਡੈਂਟਸ ਨੇ ਉਹਨਾਂ ਦੇ ਅਗਰ ਪਾਰਟਨਰਸ ਜਿਹੜੇ ਉਹ ਪਾਰਟਨਰਸ਼ਿਪ ਵੀਜ਼ਾ 'ਤੇ ਨੇ ਉਹਨਾਂ ਨੂੰ ਅੱਜ ਤੋਂ ਮੇਰਾ ਖਿਆਲ ਸ਼ੁਰੂ ਕਰਕੇ ਇਹਨਾਂ ਨੇ ਉਹ ਰੀਅਸੈਸ ਕਰਨ ਦੀ ਆਪਸ਼ਨ ਦੇਣੀ ਹੈ ਕੁਛ ਲੋਕਾਂ ਨੂੰ ਜਿਨ੍ਹਾਂ ਦੇ ਵੀਜ਼ੇ ਡਿਕਲਾਈਨ ਹੋਏ ਆ ਮਈ ਤੋਂ ਲੈ ਕੇ ਅਕਤੂਬਰ ਤੱਕ ਔਰ ਨਾਲ ਹੀ ਇਹਨਾਂ ਨੇ ਇੱਕ ਹੋਰ ਸ਼ੋਸ਼ਾ ਛੱਡਿਆ ਜਿਹਦਾ ਕਿ ਮੈਨੂੰ ਨਹੀਂ ਲੱਗਦਾ ਬਹੁਤੇ ਲੋਕਾਂ ਨੂੰ ਫਾਇਦਾ ਹੋਣਾ ਕਿ ਜਿਹੜੀਆਂ ਕਲਚਰਲੀ ਅਰੇਂਜਡ ਮੈਰਿਜਸ ਨੇ ਉਹਨਾਂ ਦੇ ਜਿਹੜੇ ਪਾਰਟਨਰ ਨੇ ਦੂਸਰੇ ਦੇਸ਼ 'ਚ ਉਹਨਾਂ ਨੂੰ 3 ਮਹੀਨੇ ਦਾ ਵਿਜ਼ਿਟਰ ਵੀਜ਼ਾ ਦੇ ਦਿੱਤਾ ਜਾਏਗਾ ਕਿ ਉਹ ਇੱਥੇ ਆ ਸਕਣ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਪ੍ਰੋਸੀਜਰ ਹੈ ਉਹ ਪਹਿਲੇ ਵਾਂਗੂ ਹੀ ਹੋਏਗਾ ਕਿ 1 ਸਾਲ ਤੁਸੀਂ ਇਕੱਠੇ ਰਹੋ ਪ੍ਰੂਵ ਕਰੋ ਕਿ ਤੁਹਾਡਾ ਰਿਲੇਸ਼ਨਸ਼ਿਪ ਜੈਨੂਇਨ ਸਟੇਬਲ ਹੈ ਸੋ ਉਹਦੇ ਇਹਨਾਂ ਨੇ ਕੀ ਕੀਤਾ ਹੈ ਕਿ ਉਹ ਇਸ ਵਕਤ ਜਿਹੜਾ ਕਲੀਅਰ ਡਿਵਾਈਡ ਅਸੀਂ ਦੇਖ ਰਹੇ ਹਾਂ ਕਿਉਂਕਿ ਕਾਫੀ ਵੱਡਾ ਗਰੁੱਪ ਹੈ ਜਿਹਦੇ ਵਿੱਚ ਅਸੀਂ ਜਿਹੜੀ ਲਾਸਟ ਰੈਲੀ ਹੋਈ ਉਹਦੇ ਚ 200-250 ਦੇ ਕਰੀਬ ਜਿਹੜੇ ਲੋਕ ਪੀੜਤ ਅਫੈਕਟਡ ਉਹ ਆਏ ਵੀ ਸੋ ਉਹ ਵਾਲਾ ਗਰੁੱਪ ਹੈ ਉਹਦੇ ਵਿੱਚ ਸਟੂਡੈਂਟਸ ਵੀ ਨੇ ਵਰਕ ਵੀਜ਼ੇ ਵਾਲੇ ਵੀ ਨੇ ਔਰ ਸਿਟੀਜ਼ਨਸ ਵੀ ਨੇ ਰੈਜ਼ੀਡੈਂਟਸ ਵੀ ਨੇ ਨਾਨ ਇੰਡੀਅਨਸ ਵੀ ਨੇ ਸੋ ਉਹਦੇ ਚ ਕਲੀਅਰ ਜਿਹੜਾ ਮੈਂ ਅੱਜ ਤੋਂ ਜਾਂ ਪਿਛਲੇ ਕੁਛ ਦਿਨਾਂ ਤੋਂ ਡਿਵੀਜ਼ਨ ਦੇਖ ਰਹੀ ਹਾਂ ਕਿ ਜਿਹੜੇ ਸਟੂਡੈਂਟਸ ਔਰ ਵਰਕ ਵੀਜ਼ਾ ਹੋਲਡਰਸ ਨੇ ਉਹ ਇੱਕ ਪਾਸੇ ਹੋ ਗਏ ਨੇ ਔਰ ਜਿਹੜੇ ਰੈਜ਼ੀਡੈਂਟਸ ਔਰ ਸਿਟੀਜ਼ਨਸ ਨੇ ਉਹ ਇੱਕ ਸਾਈਡ ਹੋ ਗਏ ਕਿਉਂਕਿ ਇਹਨਾਂ ਨੇ ਵਰਾ ਲਿਆ ਲੋਕਾਂ ਨੂੰ ਜਿਹੜੇ ਉਹ 1-2 ਅਨਾਊਂਸਮੈਂਟ ਜੀਆਂ ਕਰਕੇ ਸੋ ਜਿਨ੍ਹਾਂ ਦੀਆਂ ਐਪਲੀਕੇਸ਼ਨ ਰੀਅਸੈਸ ਹੋਣੀਆਂ ਨੇ ਰੀਅਸੈਸਮੈਂਟ ਦਾ ਮਤਲਬ ਇਹ ਨਹੀਂ ਹੈ ਕਿ ਉਹ ਵੀਜ਼ਾ ਗ੍ਰਾਂਟ ਕਰ ਦਿੱਤਾ ਜਾਏਗਾ ਅਸੀਂ ਤਾਂ ਚਾਹੁੰਦੇ ਹਾਂ ਕਿ ਹਰ ਇੱਕ ਨੂੰ ਵੀਜ਼ਾ ਮਿਲੇ ਪਰ ਇਹ ਰੀਅਸੈਸ ਕਰਨੀ ਐਪਲੀਕੇਸ਼ਨ ਵਾਟ ਡਸ ਦੈਟ ਮੀਨ
ਅਨੂ ਜੀ ਮੈਂ ਸਵੇਰੇ ਖਬਰਾਂ ਸੁਣ ਰਹੀ ਆ ਰਿਹਾ ਦੀਆਂ ਇਹ ਬੜੀ ਇੰਪੋਰਟੈਂਟ ਗੱਲ ਹੈ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹਦੇ ਵਿੱਚ ਇੰਨਾ ਭੰਬਲ ਭੂਸਾ ਪਾ ਦਿੱਤਾ ਗਿਆ ਆ ਜਿਹੜੇ ਇੱਥੇ ਕਿਉਂਕਿ ਗਰਮੀਆਂ ਸ਼ੁਰੂ ਹੋਣੇ ਵਾਲੀਆਂ ਨੇ ਤੇ ਨੌਰਥ ਦੇ ਵਿੱਚ ਜਿਹੜੀ ਸਰਵਿਸ ਇੰਡਸਟਰੀ ਹੋਟਲ ਵਗੈਰਾ ਜੋ ਕੈਫੇ ਉਹਦੇ ਵਿੱਚ ਜਿਹੜੇ ਬੈਕ ਪੈਕ ਕਰਾਉਂਦੇ ਖਾਸ ਕਰਕੇ ਉਹ ਯੂਰਪ ਤੋਂ ਆਉਂਦੇ ਨੇ ਆਪਣੇ ਵਰਕਿੰਗ ਹੋਲੀਡੇ ਵਾਸਤੇ ਉਹ ਦੱਸ ਰਹੇ ਨੇ ਕਿ ਨੋਟ ਇਸ ਸਿੰਗਲ ਐਪਲੀਕੇਸ਼ਨ ਉਹਦਾ ਕਾਰਨ ਇਹ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਉਹ ਇਮੀਗ੍ਰੇਸ਼ਨ ਦੀਆਂ ਪਾਲਿਸੀ ਕੀ ਨੇ ਉਹਨਾਂ ਨੇ ਕਿੱਦਾਂ ਅਪਲਾਈ ਕਰਨਾ ਕਿੱਦਾਂ
ਮਤਲਬ ਵਰਕਿੰਗ ਹੋਲੀਡੇ ਵਾਲੇ ਨੇ ਕਿਸੇ ਨੇ ਐਪਲੀਕੇਸ਼ਨ ਨਹੀਂ ਕੀਤੀ
ਹਾਂਜੀ ਉਹਦਾ ਕਾਰਨ ਉਹ ਇਹ ਦੱਸ ਰਹੇ ਨੇ ਕਿ ਇਮੀਗ੍ਰੇਸ਼ਨ ਪਾਲਿਸੀ ਕਲੀਅਰ ਨਹੀਂ ਹੈਗੀ ਇਸ ਕਰਕੇ ਕਿਸੇ ਨੇ ਵੀ ਐਪਲੀਕੇਸ਼ਨ ਨਹੀਂ ਦਿੱਤੀ ਹੈਗੀ
ਓਕੇ
ਸੋ ਉਸ ਬਿਲਕੁਲ ਐਗਜੈਕਟਲੀ ਉਹਨਾਂ ਦੇ ਜਿਹੜੀ ਖਬਰ ਦਾ ਸਾਰ ਸੀਗਾ ਇਹੀ ਸੀਗਾ ਉਹਦਾ ਟਾਈਟਲ ਵੀ ਇਹੀ ਸੀਗਾ ਕਿ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਆ ਨਵੀਂ ਇਮੀਗ੍ਰੇਸ਼ਨ ਵਰਕ ਪਾਲਿਸੀ ਸਾਰਾ ਇਹਨਾਂ ਨੂੰ ਇਕੱਠੇ ਕਰਕੇ ਵੀ ਕਿਹਨੂੰ ਕੰਮ ਕਰਨ ਦਾ ਹੱਕ ਆ ਕਿੰਨੇ ਘੰਟੇ ਆ ਤੇ ਉਹ ਸਰਕਾਰ ਨੇ ਕਿਹਾ ਵੀ 2 ਦਸੰਬਰ ਕੋ ਉਸ ਤੋਂ ਬਾਅਦ ਕਲੀਅਰ ਕਰਨਗੇ ਮਤਲਬ ਉਹ ਮੁਲਕ ਦਾ ਇਸ ਪੱਖੋਂ ਵੀ ਕਿੱਡਾ ਜ਼ਿਆਦਾ ਵੱਡਾ ਨੁਕਸਾਨ ਹੋ ਰਿਹਾ ਔਰ ਜਿਹੜੇ ਜਿਹੜੇ ਰਿਲਾਏ ਕਰਦੇ ਸੀਗੇ ਜਿਹੜੇ ਵਰਕਿੰਗ ਜਿਹੜੇ ਹੋਲੀਡੇ ਵਾਲੇ ਉਹ ਇੱਕ ਸਿੰਗਲ ਜਦਕਿ ਸੌਵਾਂ ਦੇ ਹਿਸਾਬ ਦੀਆਂ ਉਹਨਾਂ ਦੀਆਂ ਐਪਲੀਕੇਸ਼ਨ ਆਉਣੀਆਂ ਹੁੰਦੀਆਂ ਸੀਗੀਆਂ ਸੋ ਇਹ ਹਾਂਜੀ
ਹਾਂ ਇਹਦੇ ਵਿੱਚ ਕੋਲੀਸ਼ਨ ਸਰਕਾਰ ਲੇਬਰ ਪਾਰਟੀ ਨਿਊਜ਼ੀਲੈਂਡ ਫਸਟ ਸੀ ਸੋ ਨਿਊਜ਼ੀਲੈਂਡ ਫਸਟ ਦਾ ਮੇਰਾ ਖਿਆਲ ਮੇਨ ਇਹ ਆ ਕਿ ਐਂਟੀ ਮਾਈਗਰੈਂਟ ਨੇ ਉਹ ਸੋ ਉਹ ਉਹਨਾਂ ਦਾ ਇਹ ਮੰਨ ਕੇ ਉਹ ਚੱਲਦੇ ਨੇ ਕਿ ਜਿਹੜੇ ਮਾਈਗਰੈਂਟਸ ਨੇ ਉਹ ਲੋਕਲ ਲੋਕਾਂ ਦੀਆਂ ਜੋਬਸ ਲੈ ਲੈਂਦੇ ਨੇ ਮੈਂ ਅੱਜ ਹੀ ਕਿਤੇ ਪੜ੍ਹਦੀ ਪਈ ਸੀਗੀ ਕਿ 60,000 shayad jobs ne construction industry ch to there's not enough kiwis to fill those jobs so hor vi sector is tarah de ne jithe ke jehde local skilled experienced log available ne us to kite zyada jobs ne aur itthe agar building assi te jadon de aaye hain 2003 de Auckland ch khas karke assi construction da kam kadi rukya nahi dekhya so matlab ki oh demand hi demand hai us line of work ch so ede ch kehdi inni maadi gall hai ki agar baharle deshan to aake log itthe oh jobs karde ne agar aur mere khayal unemployment rate 3.5 ya 4% itthe ke jaye hai so unemployment rate vi low hai yahan te hoye na ki migrants aake jobs le ja rahe ne aur itthe da unemployment rate jehda hai oh 10-15-20% te pahunch gaya hoya hai fir oh kya bhi ja sakda hai ki shayad kuch sahi nahi hai ki agar inni unemployment hone de bavajood baro jehde workers ne le ke assi leke aa rahe hain itthe so oh vi situation nahi hai so eh ek oh vi fir ek division karan di gall hai ki jehde oh working class migrants ne aur working class kiwis ne ohna nu oh vakhre vakhre groupan ch karke rakhya jave
ki ikatthe kite struggle na karna
ha kyunki ikatthe struggle oh jehdi 3 november di rally jehdi migrant workers association aur love out your hate racism ne organize kiti si ode vich oh sare parent category wale vi sige kyunki kafi utthe senior log vi aaye sige shamil hoye sige aur partnership visas wale sige work visa wale sige students sige so oh inna ne dekhe ਕਿ ਇਹ ਇਕੱਠੇ ਹੋ ਗਏ ਨੇ ਸੋ ਉਸ ਤੋਂ ਜਲਦੀ ਬਾਅਦ ਹੀ ਫਿਰ ਉਹ ਅਨਾਉਂਸਮੈਂਟ ਹੋਈ ਸੋ ਇਹਦੇ ਵਿੱਚੋਂ ਕਾਫੀ ਸਾਨੂੰ ਬਾਰ-ਬਾਰ ਵੀ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਰੂਲ ਸਖਤ ਹੁੰਦੇ ਨੇ ਉਹ ਪ੍ਰੋਟੈਸਟਸ ਕਰਕੇ ਹੁੰਦੇ ਨੇ ਰੈਲੀਆਂ ਕਰਕੇ ਹੁੰਦੇ ਨੇ ਸੋ ਉਹਦੇ ਚੋਂ ਅਸੀਂ ਬਾਰ-ਬਾਰ ਉਹ ਕਿੰਨੇ ਕਿ ਜਿਹੜਾ ਉਹ ਡਿਪੋਰਟ ਹੋਏ ਸਟੂਡੈਂਟਸ ਦਾ ਸੰਘਰਸ਼ ਸੀਗਾ ਉਹਦੀ ਜਿੱਤ ਹੋਈ ਉਹਦੇ ਚੋਂ ਸਟੂਡੈਂਟਸ ਵਾਪਸ ਆਏ ਫਿਜ਼ੀਕਲੀ ਇੱਥੇ ਵਾਪਸ ਆ ਚੁੱਕੇ ਨੇ ਅਗੇਨ ਉਹਦੇ ਚ ਜਿੰਨੇ ਕੁ ਅੱਗੇ ਆਏ ਸੀਗੇ ਉਹਨੇ ਉਸੇ ਹਿਸਾਬ ਨਾਲ ਹੀ ਫਿਰ ਉਹ ਵਾਪਸ ਆਏ ਨੇ 300-400 ਦੇ ਕਰੀਬ ਪੀੜਤ ਸੀਗੇ ਅਗਰ 11 ਲੋਕ ਹੀ ਅੱਗੇ ਆਉਂਦੇ ਨੇ 11 ਚੋਂ 4-5 ਜਿੰਨੇ ਵੀ ਵਾਪਸ ਆਏ ਬਾਕੀ ਦਾ ਵੀ ਕੇਸ ਚੱਲਦਾ ਪਿਆ ਹੈ ਸੋ ਉਹ ਤੇ ਫਿਰ ਡਿਸਪਰੂਵ ਹੀ ਹੁੰਦੀ ਹੈ ਗੱਲ ਨਾ ਕਿ ਪ੍ਰੋਟੈਸਟ ਉਹਨਾਂ ਨੇ
ਜਿਹੜੇ ਕਾਲਜਾਂ ਦੇ ਵਿਦਿਆਰਥੀਆਂ ਦੇ ਮਸਲਿਆਂ ਦੇ ਕਰਕੇ ਜਿਹੜੇ ਰੈਲੀਆਂ ਕਰਕੇ ਉਹਨਾਂ ਦੇ ਸੋਰਟ ਆਊਟ ਕੀਤੇ ਗਏ
ਹਾਂਜੀ ਔਰ ਕਿੰਨੇ ਸਾਰੇ ਕਾਲਜ ਇਹੋ ਜਿਹੇ ਨੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਕਾਲਜ ਆਪੇ ਹੀ ਪਹਿਲਾਂ ਹੀ ਉਹ ਸਾਰਾ ਕੁਝ ਆਫਰ ਸਟੂਡੈਂਟਸ ਨੂੰ ਕਰ ਦਿੰਦਾ ਔਰ ਮਸਲਾ ਸੁਲਝ ਜਾਂਦਾ ਹਾਂਜੀ ਸੋ ਉਹਦੇ ਚੋਂ ਤੇ ਇਹੀ ਕਹਾਂਗੇ ਕਿ ਉਹ ਰੈਲੀਜ਼ ਪ੍ਰੋਟੈਸਟ ਜਿਹੜੇ ਉਹਨਾਂ ਦਾ ਫਾਇਦਾ ਹੁੰਦਾ ਔਰ ਇੱਕ ਰਿਪਲ ਇਫੈਕਟ ਬਣਦਾ
ਹਾਂਜੀ
ਕਿ ਕਾਫੀ ਸਾਰੇ ਲੋਕਾਂ ਨੂੰ ਉੱਥੋਂ ਤੱਕ ਜਾਣਾ ਵੀ ਨਹੀਂ ਪੈਂਦਾ ਕਿ ਅਸੀਂ ਕੋਈ ਐਕਸ਼ਨ ਲਈਏ ਉਹ ਇੱਕ ਬੈਂਚਮਾਰਕ ਬਣ ਜਾਂਦਾ ਤੇ ਉਹ ਕਾਲਜਸ ਜਿਹੜੇ ਨੇ ਉਹ ਖੁਦ ਬਖੁਦ ਹੀ ਉਹ ਡਿਮਾਂਡਸ ਜਿਹੜੀਆਂ ਉਹ ਇੱਕ ਸਟੈਂਡਰਡ ਬਣ ਚੁੱਕਿਆ
ਬਿਲਕੁਲ ਜੀ ਇੱਥੇ ਦੇਸੀ ਜਿਹੜੇ ਐਕਸਪਲੋਇਟਰ ਨੇ ਉਹਨਾਂ ਦੇ ਵੀ ਜਿਹੜੀਆਂ ਖਿਲਾਫ ਰੈਲੀਆਂ ਹੋਈਆਂ ਔਰ ਸਾਨੂੰ ਵਿੱਚੋਂ ਖਬਰਾਂ ਆਉਂਦੀਆਂ ਕਿ ਉਸ ਤੋਂ ਬਾਦ ਉਹ ਆਪਣੇ ਜਿਹੜੇ ਵਰਕਰ ਨੂੰ ਪ੍ਰੋਪਰਲੀ ਪੇ
ਚੰਗੀ ਤਰ੍ਹਾਂ ਪੇ ਕਰਨ ਲੱਗ ਪੈਂਦੇ ਸੋ ਉਹ ਵੀ ਇੱਕ ਫਾਇਦਾ ਹੈ
ਉਹ ਵੀ ਇੱਕ ਫਾਇਦਾ ਹਾਂਜੀ ਇੱਕ ਇਹਦੇ ਵਿੱਚ ਗੱਲ ਹੋਰ ਨੋਟ ਕਰਨੇ ਵਾਲੀ ਹੈ ਕਿਉਂਕਿ ਜਿਵੇਂ ਪਹਿਲਾਂ ਇਸ ਸਾਰੇ ਮਸਲੇ ਦੇ ਵਿੱਚ ਜਿਹੜੇ ਇੱਥੇ ਦੇ ਪੱਕੇ ਜਿਹੜੇ ਨੇ ਹਿੰਦੁਸਤਾਨੀ ਹੋ ਚੁੱਕੇ ਨੇ ਉਹ ਵੀ ਇਹ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਮਤਲਬ ਰੈਲੀਆਂ ਤੋਂ ਇਲਾਵਾ ਵੈਸੇ ਵੀ ਕਿਉਂਕਿ ਮੈਨੂੰ ਲੱਗਦਾ ਕਿ ਵਿਦਿਆਰਥੀਆਂ ਦਾ ਧੱਕਾ ਹੋਈ ਜਾਵੇ ਮੇਰੇ ਖਿਆਲ ਉਹਨਾਂ ਨੂੰ ਕੋਈ ਇੰਨਾ ਮੈਟਰ ਨਹੀਂ ਕਰਦਾ ਉਹ ਸਭ ਤੋਂ ਉਹ ਹੈਗਾ ਆ ਉਹਦੇ ਵਾਸਤੇ ਮੇਰਾ ਨੀ ਖਿਆਲ ਕੋਈ ਲੜਨ ਨੂੰ ਤਿਆਰ ਹੋਊਗਾ ਜਦਕਿ ਹੁਣ ਤੱਕ ਵੀ ਉਹਨਾਂ ਨੂੰ ਫਾਇਦਾ ਵੀ ਲਿਆ ਜਾਂਦਾ ਤੇ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਵੀ ਇਹਨਾਂ ਨੇ ਗੰਦ ਪਾ ਤਾ ਕਿਤੇ ਇਹ ਉਹ ਸਾਰਾ ਕੁਛ ਕਿਹਾ ਜਾਂਦਾ ਸੋ ਇਹ ਵੀ ਸਰਕਾਰ ਨੂੰ ਪਤਾ ਵੀ ਇਹਨਾਂ ਦੇ ਵਾਸਤੇ ਕੋਈ ਸ਼ਾਇਦ ਲੜਨੇ ਵਾਲਾ ਨਾ ਹੋਵੇ ਅਸੀਂ ਤਾਂ ਲੜਾਂਗੇ ਖੈਰ ਚ ਕੋਈ ਸ਼ੱਕ ਨਹੀਂ ਪਰ ਮੈਜੋਰਿਟੀ ਜਿਹੜੇ ਆਪਣੇ ਆਪ ਨੂੰ ਇੱਥੇ ਸਿਟੀਜ਼ਨ ਨੇ ਜਾਂ ਪੱਕੇ ਹੋ ਗਏ ਉਹ ਉਹਨਾਂ ਦੇ ਵਾਸਤੇ ਕਦੀ ਵੀ ਸ਼ਾਇਦ ਖੜਨਗੇ ਨਹੀਂ
ਹਾਂ ਨਹੀਂ ਕਿਉਂਕਿ ਹੁਣ ਤੱਕ ਅਸੀਂ ਸਾਰਿਆਂ ਨੂੰ ਤੇ ਖੈਰ ਇੱਕੋ ਰਸੇ ਚ ਨਹੀਂ ਬਣਨਾ ਚਾਹੀਦਾ ਪਰ ਜਨਰਲੀ ਉਹ ਹੈ ਨਾ ਜਿਹਨੂੰ ਅਸੀਂ ਅੰਡਰ ਡੋਗ ਕਹਿੰਦੇ ਹਾਂ ਅੰਗਰੇਜ਼ੀ ਚ ਬਹੁਤ ਘੱਟ ਲੋਕ ਨੇ ਜਿਹੜੇ ਉਹ ਅੰਡਰ ਡੋਗ ਦੇ ਨਾਲ ਜਾ ਕੇ ਖੜਦੇ ਨੇ ਉਹਨਾਂ ਦੀ ਹਿਮਾਇਤ ਕਰਦੇ ਨੇ ਉਹ ਮੈਨੂੰ ਹੁਣ ਦਿਮਾਗ ਚੋਂ ਤੁੱਕ ਐਗਜੈਕਟਲੀ ਨਿਕਲ ਗਈ ਹੈ ਬਾਬਾ ਨਾਨਕ ਵੀ ਉਹ ਜਿਹੜੀ ਕਿ ਨੀਚਾ ਦਰ ਨੀਚਾ ਉਹ ਗੱਲ ਉਹਨਾਂ ਦਾ ਵੀ ਤੇ ਉਹ ਹੀ ਭਾਵ ਹੈ ਕਿ ਆਈ ਸਟੈਂਡ ਵਿਦ ਦੀ ਅੰਡਰ ਡੋਗ
ਜੀ ਅਨੂ ਜੀ ਇਹ ਮਸਲਾ ਜਿਹੜਾ ਸੀ ਅਗਲਾ ਸਾਡਾ ਟੌਪਿਕ ਆ ਜੇ ਸਰੋਤੇ ਸਾਨੂੰ ਰੈਗੂਲਰਲੀ ਸੁਣਦੇ ਨੇ ਦੋਸਤੋ ਇੱਕ ਇਹ ਸੰਸਥਾ ਦਾ ਨਾਂ ਆ ਯੂ ਐਸ ਏਡ ਅਮੈਰੀਕਾ ਦੀ ਇਹ ਸਰਕਾਰੀ ਏਜੰਸੀ ਹੈ ਔਰ ਓਪਨਲੀ ਐਡਮਿਟ ਕਰਦੇ ਆ ਕਿ ਉਹਨਾਂ ਦਾ ਕੰਮ ਆ ਜਿਹੜਾ ਦੁਨੀਆਂ ਦੇ ਵਿੱਚ ਇਹ ਹੈ ਕਿ ਜਿਹੜੀਆਂ ਵੱਡੀਆਂ ਮਲਟੀਨੈਸ਼ਨਲ ਉਹਨਾਂ ਨੂੰ ਪੰਜਾਬੀ 'ਚ ਕੀ ਕਹਿੰਦੇ ਆ
ਬਹੁ ਕੌਮੀ
ਕੰਪਨੀਆਂ ਨੇ ਜਿਹੜੀਆਂ ਖਾਸ ਕਰਕੇ US ਦੀਆਂ ਓਬਵੀਅਸਲੀ ਉਹਨੂੰ ਉਹ ਦੁਨੀਆਂ ਦੇ ਵਿੱਚ ਪ੍ਰਮੋਟ ਕਰਦੇ ਨੇ ਚਾਹੇ ਉਹ ਫਾਈਨੈਂਸ਼ੀਅਲ ਕੰਪਨੀਆਂ ਹੋਣ ਤੇ ਚਾਹੇ ਜੈਨੈਟਿਕਲੀ ਮੋਡੀਫਾਈਡ ਮੋਨਸੈਂਟੋ ਵਰਗੀਆਂ ਹੋਣ ਉਹਨਾਂ ਨੂੰ ਪ੍ਰਮੋਟ ਕਰਦੇ ਓਪਨ ਨੂੰ ਇਹ ਇੱਕ ਗੱਲ ਕਹਿੰਦੇ ਆ ਉਹ ਤੋ ਦੋਸਤੋ ਪਿਛਲੀ ਵਾਰੀ ਅਸੀਂ ਜਦੋਂ ਇਹ ਗੱਲ ਕੀਤੀ ਸੀਗੀ ਜਿਹੜਾ ਭਾਰਤ ਦੇ ਵਿੱਚ ਜਿਹੜੀ ਨੋਟਬੰਦੀ ਹੋਈ ਹੈ ਉਹਦੇ ਵਿੱਚ US ਏਡ ਜਿਹੜੀ ਇਹ ਏਜੰਸੀ ਹੈ ਸਭ ਤੋਂ ਬੜਾ ਵੱਡਾ ਸੀ ਹੱਥ ਹਿੰਦੁਸਤਾਨੀ ਸਰਕਾਰ ਨੂੰ ਮੋਦੀ ਦੀ ਸਰਕਾਰ ਨੂੰ ਇਹ ਸਲਾਹ ਦੇ ਕੇ ਜਾਂ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਕਿ ਇਹ ਨੋਟਬੰਦੀ ਕੀਤੀ ਜਾਵੇ ਉਹਦੇ ਵਿੱਚ ਜਿਹੜੀਆਂ ਮੋਰਗਨ ਸਟੈਨਲੀ ਜਿਹੜੀਆਂ ਹੋਰ ਬੈਂਕਰ ਨੇ ਅਮੈਰੀਕਾ ਦੇ ਉਹ ਸਾਰੀਆਂ ਵਿੱਚ ਸ਼ਾਮਿਲ ਸੀਗੀਆਂ ਅਤੇ ਉਹਦਾ ਮਸਲਾ ਸਿਰਫ ਇੰਨਾ ਸੀਗਾ ਕਿ ਜਿਹੜੀ ਜਿਹੜਾ ਛੋਟਾ ਜਿਹੜਾ ਵਪਾਰੀ ਆ ਉਹ ਜਿਹੜੀ ਕੈਸ਼ ਇਕੋਨਮੀ ਹੈ ਉਹ ਹੁਣ ਬੈਂਕਾਂ ਦੇ ਥਰੂ ਉਹ ਸਾਰਾ ਕਾਰਵਾਈ ਹੋਵੇ ਤੇ ਉਹਦੇ ਵਿੱਚ ਇਹਨਾਂ ਦਾ ਕਮਿਸ਼ਨ ਆਵੇ ਮੈਂ ਸੁਣ ਰਿਹਾ ਸੀਗਾ ਕਿ ਈਵਨ ਅਨੂ ਜੀ ਜਿਹੜਾ ਤੁਸੀਂ ਗੈਸ ਦਾ ਸਿਲੰਡਰ ਵੀ ਲੈਣਾ ਨਾ ਉਹ ਵੀ ਤੁਹਾਡੇ ਬੈਂਕ ਦੇ ਵਿੱਚ ਅਕਾਊਂਟ ਹੋਣਾ ਚਾਹੀਦਾ ਮਤਲਬ ਬੈਂਕ 'ਚ ਅਕਾਊਂਟ ਖੁਲਾਉਣਾ ਉਹਦੇ ਵਿੱਚ ਮਿਨੀਮਮ 400-500 ਰੁਪਇਆ ਹੋਣਾ ਵੀ ਚਾਹੀਦਾ ਜਿਹੜਾ ਪਿਆਰ ਹੋਊਗਾ ਉੱਥੇ ਤੇ ਉਹਨੂੰ ਮਲਟੀਪਲਾਈ ਕਰਨਗੇ ਐਨੀਵੇ ਸੋ
ਫ੍ਰੈਕਸ਼ਨਲ ਰਿਜ਼ਰਵ
ਕਰਕੇ ਉਹਨੂੰ ਮਲਟੀਪਲਾਈ ਕਰਨਗੇ ਮਤਲਬ ਪੂਰੇ ਦਾ ਪੂਰਾ ਉਹ US ਏਡ ਦਾ ਜਿਹੜਾ ਸੀਗਾ ਪ੍ਰੋਜੈਕਟ ਸੀਗਾ ਸੋ ਦੋਸਤੋ ਇਹ ਲਿਖਣ ਵਾਲੇ ਨੇ ਅਰਵਿੰਦ ਕੁਮਾਰ ਇਹ ਸੰਡੇ ਗਾਰਡੀਅਨ ਲਾਈਵ ਦੇ ਵਿੱਚ ਲਿਖਦੇ ਨੇ ਇਹਨਾਂ ਦੀ ਮੈਂ ਇੱਕ ਆਡੀਓ ਵੀ ਆਪਣੇ ਫੇਸਬੁੱਕ ਪੇਜ 'ਤੇ ਪਾਈ ਹੋਈ ਹੈ ਦੋਸਤੋ ਬਹੁਤ ਇੰਟਰਸਟਿੰਗ ਹੈ ਇਹ ਕਿਉਂਕਿ ਇਹ ਜਿਹੜੀ US ਏਡ ਵਾਲੀ ਏਜੰਸੀ ਹੈ ਜਿਹੜਾ
ਨਾ ਤੋਂ ਇਸ ਤਰ੍ਹਾਂ ਲੱਗਦਾ ਕਿ ਕੋਈ
ਚੈਰੀਟੇਬਲ ਸੰਸਥਾ ਪਰ ਹੈ ਨਹੀਂ ਇਹ ਬਹੁਤ ਖਤਰਨਾਕ ਏਜੰਸੀ ਹੈ ਇਹ ਆਪਣੇ ਵਰਲਡ ਬੈਂਕ ਨਾਲ ਅਤੇ ਬਾਕੀਆਂ ਜਿਹੜੀਆਂ ਸੰਸਥਾਵਾਂ ਨੇ ਸਰਮਾਏਦਾਰੀ ਉਹਨਾਂ ਨਾਲ ਵੀ ਇਹ ਕੰਮ ਕਰਦੀ ਹੈ ਸੋ ਦੋਸਤੋ ਇਸ ਟਾਈਮ ਅਨੂ ਜੀ ਲਿਟਰਲੀ ਇਸ ਟਾਈਮ ਅੱਜ ਪੰਜਾਬ ਦੇ ਵਿੱਚ ਜਿਹੜੀ ਪਰਾਲੀ ਸਾੜਨ ਕਰਕੇ ਪੋਲਿਊਸ਼ਨ ਦੇ ਨਾਂ ਦੇ ਉੱਪਰ ਜਿਹੜੇ ਕਿਸਾਨਾਂ 'ਤੇ ਬਕਾਇਦਾ ਪਰਚੇ ਵੀ ਹੋਏ ਨੇ DC ਦੇ ਦਫ਼ਤਰਾਂ ਦੇ ਅੱਗੇ ਇਸ ਟਾਈਮ ਧਰਨੇ ਚੱਲਦੇ ਪਏ ਆ ਉਹਨਾਂ ਨੂੰ ਪਰਚਿਆਂ ਨੂੰ ਹਟਾਉਣ ਵਾਸਤੇ ਇੱਕ ਬਹੁਤ ਵੱਡਾ ਮਸਲਾ ਪੋਲਿਊਸ਼ਨ ਦਾ ਦਿੱਲੀ ਦੇ ਵਿੱਚ ਉਹ ਪੋਲਿਊਸ਼ਨ ਹੁੰਦਾ ਪਰ ਇਸ ਮਸਲੇ ਦੇ ਵਿੱਚ ਵੀ US ਏਡ ਅਤੇ ਮੋਨਸੈਂਟੋ ਵਰਗੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਜਿਹੜਾ ਝੋਨਾ ਆ ਉਹਨੂੰ ਜਿਹੜੀ ਬੀਜਣ ਦੀ ਜਿਹੜੀ ਤਰੀਕ ਆ ਉਹਨੂੰ ਡਿਲੇ ਕੀਤਾ ਜਿਹਦੇ ਕਰਕੇ ਸਾਰੀ ਜਿਹੜੀ ਪ੍ਰੋਬਲਮ ਹੋਈ ਹੈ ਉਹਦਾ ਐਨੀਵੇ ਅਸੀਂ ਆਰਟੀਕਲ ਪੜ੍ਹਦੇ ਹਾਂ ਉਹਦੇ ਵਿੱਚੋਂ ਫਿਰ ਨਾਲ ਕਲੀਅਰ ਹੋ ਜਾਊਗਾ ਆਪਣਾ ਸੋ ਅਨੂ ਜੀ ਆਪਾਂ ਇੱਥੋਂ ਸ਼ੁਰੂ ਕਰ ਦਈਏ ਅੰਟਿਲ
ਹਾਂਜੀ ਸਾਡੇ ਕੋਲ ਇੰਨਾ ਟਾਈਮ ਹੋਏਗਾ
ਇੰਨਾ ਟਾਈਮ ਨਹੀਂ ਹੈਗਾ ਆਪਣੇ ਕੋਲੇ
ਕਿ ਸਾਰਾ ਟ੍ਰਾਂਸਲੇਟ ਵੀ ਕੀਤਾ
ਜਾਵੇ ਹਾਂ
ਮੇਰਾ ਖਿਆਲ ਹੈ ਜੇ ਇਹਦਾ ਸਾਰੀ ਦੱਸ ਦਿੱਤਾ ਜਾਵੇ ਸ਼ਾਇਦ
Until
a few years ago when farmers in Punjab burnt the remnants of the rice crops in their fields in preparation for sowing wheat, the smoke from such fires was confined to Punjab. So ਕਹਿੰਦੇ ਕੁਛ ਸਾਲ ਪਹਿਲਾਂ ਤੱਕ ਕਿ ਜਦੋਂ ਉਹ ਪੰਜਾਬ ਦੇ ਕਿਸਾਨ ਹਾਂ ਝੋਨੇ ਤੋਂ ਬਾਅਦ ਉਹ
ਜਿਹੜੇ
ਪਰਾਲੀ ਸਾੜਦੇ ਸੀਗੇ ਤੋ ਉਹ ਸਾੜਨੀ ਪੈਂਦੀ ਉਹਨਾਂ ਨੂੰ ਕਿ ਉਸ ਤੋਂ ਬਾਅਦ ਕਣਕ ਬੀਜਣੀ ਆ ਸੋ ਖੇਤ ਤਿਆਰ ਕਰਨਾ ਪੈਂਦਾ ਉਹ ਸਾੜਦੇ ਸੀਗੇ ਉਹਦਾ ਜਿਹੜਾ ਧੂੰਆਂ ਅਸੀਂ ਅੱਗ ਦਾ ਉਹ ਸਿਰਫ ਪੰਜਾਬ ਦੇ ਵਿੱਚ ਹੀ ਰਹਿੰਦਾ ਸੀ ਅਕੋਰਡਿੰਗ ਟੂ ਅ ਪਬਲੀਕੇਸ਼ਨ ਆਫ ਦ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇੰਸ ਰਿਸਰਚ ਪਬਲਿਸ਼ਡ ਇਨ 1991 ਐਟ ਦ ਐਂਡ ਆਫ ਸੈਪਟੈਂਬਰ ਐਂਡ ਇਨ ਅਰਲੀ ਅਕਟੋਬਰ ਇਟ ਬਿਕਮਸ ਡਿਫੀਕਲਟ ਟੂ ਟਰੈਵਲ ਇਨ ਦ ਰੂਰਲ ਏਰੀਆਜ਼ ਆਫ ਪੰਜਾਬ ਬਿਕੋਜ਼ ਦ ਏਅਰ ਇਜ਼ ਥਿਕ ਵਿਦ ਦ ਸਮੋਕ ਆਫ ਬਰਨਿੰਗ ਪੈਡੀ ਸਟਰੋ ਸੋ ਉਹ ਉਹਨਾਂ ਨੇ ਹਵਾਲਾ ਦਿੱਤਾ ਹੈ ਇੱਕ ਰਿਸਰਚ ਸਟੱਡੀ ਦਾ ਤੇ 1991 ਚ ਉਹ ਪਬਲਿਸ਼ ਹੋਈ ਹੈ ਉਹ ਕਹਿੰਦੇ ਕਿ ਸਪਟੈਂਬਰ ਦੇ ਅਖੀਰ ਔਰ ਅਕਤੂਬਰ ਦੇ ਸ਼ੁਰੂ ਚ ਪੰਜਾਬ ਚ ਉਹ ਜਿਹੜਾ ਪਰਾਲੀ ਸਾੜਨ ਦਾ ਧੂੰਆਂ ਇੰਨਾ ਜ਼ਿਆਦਾ ਉਹ ਹੁੰਦਾ ਕਿ ਤੁਹਾਨੂੰ ਨਜ਼ਰ ਨਹੀਂ ਆਉਂਦਾ ਪੰਜਾਬ ਚ ਜੀਣਾ ਔਖਾ ਹੋ ਜਾਂਦਾ ਆਲਮੋਸਟ ਕਲੀਅਰਲੀ ਫਾਰਮਰਸ ਬਰਨਟ ਦ ਸਟਰੋ ਇਨ ਲੇਟ ਸਪਟੈਂਬਰ ਐਂਡ ਅਰਲੀ ਅਕਤੂਬਰ ਹਾਊ ਐਵਰ ਇਨ ਰੀਸੈਂਟ ਈਅਰਸ ਫਾਰਮਰਸ ਹੈਵ ਡਿਲੇਡ ਦ ਬਰਨਿੰਗ ਅੰਟਿਲ ਲੇਟ ਅਕਤੂਬਰ ਸੋ ਉਹ ਕਹਿੰਦੇ ਕਿ ਪਹਿਲਾਂ ਉਹ ਸਪਟੈਂਬਰ ਦੇ ਅਖੀਰ ਅਕਤੂਬਰ ਦੇ ਸ਼ੁਰੂ ਚ ਉਹ ਪਰਾਲੀ ਸਾੜਦੇ ਸੀਗੇ ਪਰ ਰੀਸੈਂਟਲੀ ਇਹ ਹੋਇਆ ਕਿ ਅਕਤੂਬਰ ਦੇ ਅਖੀਰ ਚ ਪਰਾਲੀ ਸਾੜਦੇ
ਉਹਦਾ ਕਾਰਨ ਕਿਉਂਕਿ ਉਹਨਾਂ ਨੂੰ ਪਛੇਤੀ
ਹਾਂਜੀ This delay is crucial and responsible for the smoke being carried all the way to Delhi An analysis of the wind flow patterns reveals that wind blows into Delhi primarily from the west during the monsoon season, but changes direction in October and starts blowing into Delhi from the north. So, oh, kehnde ne ke eh jada October de akhir ch parali saadde ne, oh da sidha direct natija hai ke Delhi de vich oh dhuan jada utho tak pahunchda aur utthe pradushan hunda
hai. Kyunki jadi hawa di direction ha, oh kudrati us time de vich badal di hai. Jadki pehla ਪਹਿਲਾਂ ਜਦੋਂ ਪਰਾਲੀ ਪਹਿਲਾਂ ਸਾੜ ਲਈ ਜਾਂਦੀ ਸੀ ਤੇ ਹਵਾ ਦਾ ਰੁਖ ਉਧਰ ਦਾ ਨਹੀਂ ਸੀ
ਨਹੀਂ ਸੀਗਾ ਸੋ ਦ ਡਿਸੀਜਨ ਟੂ ਡਿਲੇ ਦ ਕਲੀਅਰਿੰਗ ਆਫ ਦ ਫੀਲਡਸ ਵਾਸ ਨਾਟ ਦ ਚੋਇਸ ਆਫ ਫਾਰਮਰਸ ਬਟ ਵਾਸ ਫੋਰਸਡ ਔਨ ਦੈਮ ਬਾਈ ਦ ਪੰਜਾਬ ਗਵਰਨਮੈਂਟ ਵਿਚ ਪਾਸਡ ਦ ਪੰਜਾਬ ਪ੍ਰੈਜ਼ਰਵੇਸ਼ਨ ਆਫ ਸਬਸਾਇਲ ਵਾਟਰ ਐਕਟ ਇਨ 2009 ਸੋ ਇਹ ਜਿਹੜਾ ਕਿ ਪਰਾਲੀ ਅਕਤੂਬਰ ਦੇ ਅਖੀਰ ਚ ਸਾੜਨੀ ਹੈ ਇਹ ਕਿਸਾਨਾਂ ਦਾ ਫੈਸਲਾ ਨਹੀਂ ਸੀ ਇਹ ਉਹਨਾਂ ਤੇ ਥੋਪਿਆ ਗਿਆ ਪੰਜਾਬ ਸਰਕਾਰ ਦੁਆਰਾ ਕਿਉਂਕਿ 2009 ਚ ਪੰਜਾਬ ਸਰਕਾਰ ਨੇ ਪੰਜਾਬ ਪ੍ਰੈਜ਼ਰਵੇਸ਼ਨ ਆਫ ਸਬਸਾਇਲ water act pass kita according to this law farmers could no longer sow rice in April but had to wait until the middle of June rice has a 120 day period between germination and harvest and the restriction on sowing means that the fields would be harvested and cleared only in October by which time the direction of wind would have changed so eh jada oh act pass kita gaya pani te mitti nu bachaun layi ode anusar jehde kisan ne oh ਅਪ੍ਰੈਲ ਚ ਨੀ ਝੋਨਾ ਬੀਜ ਸਕਦੇ
ਪਹਿਲਾਂ ਅਪ੍ਰੈਲ ਚ ਬੀਜਦੇ ਸੀ
ਹਾਂ ਪਹਿਲਾਂ ਬੀਜਦੇ ਸੀ
ਇਹ ਸਾਥੀ ਪਹਿਲਾਂ ਵੀ ਆਪਣੇ ਇਸ ਰੇਡੀਓ ਪ੍ਰੋਗਰਾਮ ਤੋਂ ਗੱਲ ਕਰ ਚੁੱਕੇ ਆ
ਹਾਂਜੀ ਸੋ ਜੂਨ ਦੇ ਅੱਧ ਚ ਉਹਨਾਂ ਨੂੰ ਉਹ ਬੀਜਣਾ ਪੈਂਦਾ ਆ ਸੋ ਜਦੋਂ ਤੱਕ ਉਹ ਫਸਲ ਪੱਕਦੀ ਆ ਔਰ ਉਹਦੀ ਵਾਢੀ ਹੁੰਦੀ ਆ ਉਦੋਂ ਤੱਕ ਹਵਾ ਦਾ ਰੁਖ ਜਿਹੜਾ ਉਹ ਬਦਲ ਗਿਆ
ਬਦਲ ਗਿਆ ਹੁੰਦਾ
Delhi's problem of being covered by smoke started right after this law was implemented. So, oh, Delhi che jada pradushan vadhya aaya, oh, sidha natija aaya, oh, law jadon inhone
jada pacheta karta.
Before this law was passed, the problem in Delhi was limited to vehicular and industrial pollution, and there were no reports of the entire metropolitan area being enveloped by smoke. So, oh, kanoon pass hon to pehla vi pradushan siga Delhi che, par oh, traffic aur industry karke siga. ਪਰ ਇੰਨਾ ਜ਼ਿਆਦਾ ਕਦੀ ਨਹੀਂ ਸੀ ਪ੍ਰਦੂਸ਼ਣ ਕਿ ਉਹ ਸਮੋਗ ਜਿੱਦਾਂ ਹੁਣ ਹੁੰਦੀ ਹੈ ਕਿ ਪੂਰਾ ਸ਼ਹਿਰ ਹੀ ਸਮੋਗ 'ਚ ਕਵਰ ਹੋ ਜਾਂਦਾ ਇਸ ਤਰ੍ਹਾਂ ਨਹੀਂ ਸੀ ਪਹਿਲੇ ਹੁੰਦਾ ਦਿਸ ਪੀਸ ਆਫ ਲੈਜਿਸਲੇਸ਼ਨ ਵਾਸ ਪਾਸਡ ostensibly to preserve groundwater, the depletion of which was blamed on rice fields, which supposedly used too much water and which were prone to evaporation. But this argument is a very tenuous one. So, kehnde ne ke ek kanoon sarasar isli pass kita gaya ke jada zameen da pani hai jada oh kehnde ke water table dig gaya oh pani jada preserve kita jave aur oh pani ਵਾਟਰ ਟੇਬਲ ਡਿੱਗਣ ਦੀ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਝੋਨੇ ਨੂੰ ਬਹੁਤ ਪਾਣੀ ਲਾਉਣਾ ਪੈਂਦਾ ਹੈ ਔਰ ਉਹ ਪਾਣੀ ਜਦੋਂ ਖੇਤਾਂ 'ਚ ਖੜਾ ਵੀ ਹੁੰਦਾ ਉਹ ਉੱਡ ਜਾਂਦਾ ਆ ਇਸ ਲਈ ਉਹ ਪਾਣੀ ਜ਼ਿਆਦਾ ਲਗਾਤਾਰਤਾ ਨਾਲ ਲਾਉਣਾ ਪੈਂਦਾ ਆ ਪਰ ਇਹ ਲਿਖਾਰੀ ਜਿਹੜੇ ਨੇ ਕਹਿ ਰਹੇ ਨੇ ਕਿ ਇਹ ਜਿਹੜੀ ਦਲੀਲ ਹੈ ਸਹੀ ਨਹੀਂ ਹੈਗੀ According to the International Water Management Institute, water in rice fields contributes to recharging the groundwater and very little of it's lost to evaporation. So, eh hawala de rahe ne International Water Management Institute da unna de mutabik jadon chhone nu eda pani ਲਾਇਆ ਹੁੰਦਾ ਆ ਉਹ ਪਾਣੀ ਬਲਕਿ ਜਿਹੜਾ ਗਰਾਊਂਡ ਵਾਟਰ ਆ ਉਹਨੂੰ ਰੀਚਾਰਜ ਕਰਦਾ ਆ ਸੋ ਇਹ ਨਹੀਂ ਕਿ ਪਾਣੀ ਦਾ ਜਿਹੜਾ ਲੈਵਲ ਆ ਹੋਰ ਡਿੱਗਦਾ ਆ ਉਹ ਸਗੋਂ ਉਹ ਮਦਦ ਕਰਦਾ ਪਾਣੀ ਦਾ ਲੈਵਲ
ਬਰਕਰਾਰ ਰੱਖਣ ਲਈ
ਦ ਡੇਟਾ ਫਰੋਮ ਉੱਤਰ ਪ੍ਰਦੇਸ਼ ਇਨ
ਹਾਂਜੀ ਇਹਨੂੰ ਆਪਾਂ ਸਕਿਪ ਕਰ ਦਈਏ ਅਗਲੇ ਤੇ ਆ ਜੀ ਹਾਂ ਦ ਗਰੁੱਪ
The group that has been primarily responsible for exerting pressure to move away from growing rice in the name of crop diversification is the United States Agency for International Development matlab USAID
ithe crux hai ji gal
haan ji so eh keh rahe ne ke USAID ek eh ho ja group ya jinne eh daba banaya ya
par sarkar te
haan ke pani ke chona jehda ya oh bijna chahida taaki alag alag tarah de jehde crop ne oh ਅਲੱਗ ਅਲੱਗ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾ ਸਕਣ ਓਵਰ ਅ ਪੀਰੀਅਡ ਆਫ ਸੈਵਰਲ ਈਅਰਸ ਇਟ ਹੈਜ਼ ਯੂਜ਼ ਦ ਐਕਸਕਿਊਜ਼ ਆਫ ਪ੍ਰੀਵੈਂਟਿੰਗ ਦ ਡਿਕਲਾਈਨ ਆਫ ਗਰਾਊਂਡ ਵਾਟਰ ਟੂ ਪੁਸ਼ ਦਿਸ ਏਜੰਡਾ ਸੋ ਉਹ ਇਹ ਕਹਿ ਰਹੇ ਨੇ ਕਿ ਝੋਨਾ ਬੀਜਣ ਨਾਲ ਉਹ ਕਿਉਂਕਿ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ ਝੋਨਾ ਲਗਾਤਾਰ ਬੀਜਣ ਨਾਲ ਪਾਣੀ ਦਾ ਲੈਵਲ ਡਿੱਗਦਾ ਆ ਇਸ ਲਈ ਸਿਰਫ ਝੋਨਾ ਹੀ ਨਹੀਂ ਬੀਜਣਾ ਚਾਹੀਦਾ ਹੋਰ ਵੀ ਫਸਲਾਂ ਬੀਜਣੀਆਂ ਚਾਹੀਦੀਆਂ ਇਹ ਏਜੰਡਾ ਪੁਸ਼ ਕਰ ਰਿਹਾ USAID has a worldwide reputation of behaving like a front group for American multinational corporations such as Monsanto, and so it should come as no surprise that Monsanto is at the forefront of the purported solution for Punjab's problems. So, eh keh rahe ne ke ਇਹ ਯੂਐਸ ਏਡ ਜਿਹੜੀ ਸੰਸਥਾ ਹੈ ਇਹ ਇਹਨਾਂ ਦੀ ਰੈਪੂਟੇਸ਼ਨ ਇਹੋ ਜਿਹੀ ਹੈ ਕਿ ਇਹ ਇਹ ਮੋਰਾ ਬੇਸਿਕਲੀ ਫਰੰਟ ਨੇ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਸ਼ਨ ਨੇ ਹਾਂ ਅਮਰੀਕਾ ਦੀਆਂ ਮੋਨਸੈਂਟੋ ਵਰਗੀਆਂ ਸੋ ਉਹਨਾਂ ਦਾ ਏਜੰਡਾ ਜਿਹੜਾ ਉਹਨੂੰ ਇਹ ਪ੍ਰਮੋਟ ਕਰਦੇ ਨੇ ਅਪੈਰੈਂਟਲੀ ਇਫ ਫਾਰਮਰ ਸਟਾਪ ਗਰੋਇੰਗ ਰਾਈਸ ਐਂਡ ਰਿਪਲੇਸ ਇਟ ਵਿਦ ਮੋਨਸੈਂਟੋਸ ਜੀਐਮਓ ਮੇਜ਼ ਦਾ ਪ੍ਰੋਬਲਮ ਵਿਲ ਬੀ ਸੋਲਵਡ ਸੋ ਇਹ ਕਹਿ ਰਹੇ ਨੇ ਕਿ ਝੋਨਾ ਬੀਜਣਾ ਬੰਦ ਕਰ ਦੇਣ ਕਿਸਾਨ ਤੋ ਮੋਨਸੈਂਟੋ ਜਿਹੜਾ ਜੈਨੇਟਿਕਲੀ ਮੋਡੀਫਾਈਡ ਮੇਜ਼ ਮੱਕੀ ਹੈ ਜਾਂ ਜਵਾਰ ਹੈ ਮੇਜ਼ ਮੈਨੂੰ ਇਹ ਕਦੀ ਮਤਲਬ ਕੌਣ ਮੱਕੀ ਹੈ ਤੇ ਮੇਜ਼ ਜਵਾਰ ਹੈ ਜਵਾਰ ਹਾਂਜੀ ਉਹ ਜਿਹੜੀ ਜੈਨੇਟਿਕਲੀ ਮੋਡੀਫਾਈਡ ਜਵਾਰ ਹੈ ਅਗਰ ਉਹਦੀ ਕਾਸ਼ਤ ਕਰਨੀ ਸ਼ੁਰੂ ਕਰ ਦੇਣ ਕਿਸਾਨ ਤੋ ਇਹ ਝੋਨੇ ਕਰਕੇ ਜਿਹੜਾ ਉਹ ਪਾਣੀ ਦਾ ਲੈਵਲ ਡਿੱਗਿਆ ਉਹ ਪ੍ਰੋਬਲਮ ਜਿਹੜੀ ਉਹ ਹੱਲ ਹੋ ਜਾਏਗੀ ਇੰਡੀਆਜ਼ ਸਰਪਲਸ ਫੂਡ ਗ੍ਰੇਨ ਸਪਲਾਈ ਇਜ਼ ਐਨ ਅਨਕੰਫਰਟੇਬਲ ਫੈਕਟ ਫਾਰ ਮੋਨਸੈਂਟੋ ਐਂਡ ਅਦਰ ਪ੍ਰੋਪੋਨੈਂਟਸ ਆਫ ਜੀ ਐਮ ਓ ਫੂਡ ਹੂ ਇਨਸਿਸਟ that the world would face a shortage of food grains if not for genetically engineered plants sold by Monsanto. So Monsanto eh barkarar rakhda hai gal ya eh bar bar kehnda hai ke duniya te jehda khana hai ohdi ghat hai anaj di ghat hai is karke genetically modified anaj ya faslan ne oh ugauniyan paniyan taake shortage na hove loki bhukhe na maran par dooje passe ਭਾਰਤ ਕੋਲ ਅਨਾਜ ਦਾ ਸਰਪਲਸ ਹੈ ਸੋ ਉਹ ਮੋਨਸੈਂਟੋ ਲਈ ਇੱਕ ਬਹੁਤ ਵੱਡੇ ਖਤਰਾ ਹੈ ਉਹਨਾਂ ਦਾ ਜਿਹੜਾ ਏਜੰਡਾ ਹੈ ਉਹਦੇ ਅਗੇਂਸਟ ਜਾਂਦੀ ਗੱਲ
ਪਹਿਲਾਂ ਉਹਨੂੰ ਝੋਨੇ ਲਾਉਣ ਨੂੰ ਅਗੇਤੀ ਕੀਤੀ ਸੋਰੀ ਪਛੇਤਾ ਕੀਤਾ ਵੀ ਲੇਟ ਲਾਓ ਉਹਦੇ ਨਾਲ ਉਹ ਸਮੋਕ ਵਾਲੀ ਪ੍ਰੋਬਲਮ ਆਈ ਹੈ ਤੇ ਦੂਸਰਾ ਹੁਣ ਉਹ ਪਰਾਲੀ ਨੂੰ ਲੈ ਕੇ ਵੀ ਪੋਲੂਸ਼ਨ ਕਰਦੀ ਹੈ ਗਰਾਊਂਡ ਵਾਟਰ ਜਿਹੜਾ ਪਾਣੀ ਖਤਮ ਹੋ ਰਿਹਾ ਕਿ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਪਹਿਲਾਂ 1960 ਦੇ ਦਹਾਕੇ ਦੇ ਵਿੱਚ ਇਹਨਾਂ ਨੇ ਲਾਗੂ ਕੀਤਾ ਗ੍ਰੀਨ ਰੈਵੋਲੂਸ਼ਨ ਨਾਂ ਤੇ ਹੁਣ ਕਹਿੰਦੇ ਆ ਵੀ ਉਹਨੂੰ ਖਤਮ ਕਰੋ ਹੋਰ ਕੋਈ ਉੱਥੇ ਏਜੰਡਾ ਲੈ ਕੇ ਆਉਣਾ
It is in this light that one must view Monsanto's collusion with the Punjab government and their joint efforts targeting the production of rice in India. So, ਇਹ ਉਹਨਾਂ ਨੇ ਤੁਹਾਨੂੰ ਸਾਰੀ ਭੂਮਿਕਾ ਦਿੱਤੀ ਹੈ ਕਿ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੋਨਸੈਂਟੋ ਔਰ ਪੰਜਾਬ ਸਰਕਾਰ ਦਾ ਗੱਠਜੋੜ ਹੈ ਕਿ ਉਹ ਜਿਹੜਾ ਝੋਨਾ ਜਾਂ ਝੋਨਾ ਜਿਹੜਾ ਭਾਰਤ ਚ ਉਗਾਇਆ ਜਾਂਦਾ ਉਹ ਇਹਨਾਂ ਨੂੰ ਰੜਕਦਾ ਆ ਸੋ ਉਹ ਇਹਨਾਂ ਦੇ ਰਡਾਰ ਤੇ ਆ ਇਸ ਵਕਤ ਉਹ ਚੀਜ਼ In 2012, then Punjab Chief Minister Prakash Singh Badal asked Monsanto to set up a research center for creating maize seeds and announced plans to reduce the area under the cultivation of rice by around 45% in order to grow maize. So, 2012, odo Prakash Singh Badal Chief Minister sige, ona ne Monsanto nu bakaida e request kiti ke ਇੱਕ ਰਿਸਰਚ ਸੈਂਟਰ ਸੈਟਅਪ ਕਰਨ ਜਿਹਦੇ ਵਿੱਚ ਉਹ ਜਵਾਰ ਦਾ ਇਹੋ ਜਿਹਾ ਬੀਜ ਬਣਾਉਣ ਕਿ ਉਹ ਘੱਟ ਜ਼ਮੀਨ ਦੇ ਵਿੱਚ ਉਹ ਓਨੀ ਹੀ ਪੈਦਾਵਾਰ ਜਿਹੜੀ ਆ ਉਹ ਹੋ ਸਕੇ ਸੋ ਇਹਨੂੰ ਅਗਰ ਪੰਜਾਬੀ ਚ ਕਹਿਣਾ ਹੋਵੇ ਅੱਗੇ ਉਹਨਾਂ ਨੇ ਲਿਖਿਆ ਝੋਨੇ ਹੇਠੋਂ ਰਕਬਾ ਘਟਾਓ ਪਾਣੀ ਬਚਾਓ ਪੰਜਾਬ ਬਚਾਓ
ਸੋ ਇਹ ਸਕੀਮ ਹੈ ਭਾਰਤ ਵਿੱਚ ਨੋਟਬੰਦੀ ਦੇ ਵਾਸਤੇ ਯੂਐਸ ਏਡ ਇਹ ਜਿਹੜੀ ਏਜੰਸੀ ਰਿਸਪੋਂਸੀਬਲ ਆ ਉਵੇਂ ਪੰਜਾਬ ਦੇ ਵਿੱਚ ਜਿਹੜਾ ਪਰਾਲੀ ਦਾ ਮਸਲਾ ਚੱਲ ਰਿਹਾ ਜਾਂ ਝੋਨੇ ਨੂੰ ਲੈ ਕੇ ਉਹਦੇ ਵਿੱਚ ਇਹ ਬਹੁਤ
ਮੋਨਸੈਂਟੋ
ਵਰਗੀ ਜਿਹੜੀ ਇਹ ਬਹੁ ਕੌਮੀ ਜਿਹੜੀ ਕੰਪਨੀ ਆ ਉਹ ਸ਼ਾਮਿਲ ਹੈਗੀ ਆ ਸੋ ਅਨੂ ਜੀ ਕੱਲਾ ਇਹ ਭਾਰਤ ਦੀ ਗੱਲ ਨਹੀਂ ਹੈ ਉਹ ਮੈਂ ਪੜ੍ਹ ਰਿਹਾ ਸੀਗਾ ਨਾਈਜੀਰੀਆ ਦੇ ਵਿੱਚ ਤੇ ਹੋਰ ਜਗ੍ਹਾ ਬਹੁਤ ਕੁਇਕਲੀ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹਨਾਂ ਨੂੰ ਆਪਾਂ ਬੀਜ ਕਹਿੰਦੇ ਹਾਂ ਇਹ ਮੋਨਸੈਂਟੋ ਵਰਗੀਆਂ ਕੰਪਨੀਆਂ ਨੇ ਜਿਹੜੀ ਜੈਨੇਟਿਕਲੀ ਕਿਸੇ ਬੀਜ ਨੂੰ ਉਹਨੂੰ ਮੋਡੀਫਾਈ ਕਰਨਾ ਇਹ ਕੋਈ ਨਵੀਂ ਗੱਲ ਨਹੀਂ ਇਹ ਪਿਛਲੇ 100-150 ਸਾਲ ਇਹ ਚੱਲਦਾ ਰਿਹਾ ਹੈ ਪਹਿਲਾਂ ਜਿਹੜਾ ਜੰਗਲਾਂ 'ਚ ਵੀ ਮਨੁੱਖ ਰਹਿੰਦਾ ਸੀ ਉਹ ਵੀ ਇਨਡਾਇਰੈਕਟਲੀ ਤਰੀਕੇ ਨਾਲ ਕਰਦਾ ਸੀ ਪਰ ਜਿਹੜੀਆਂ ਇਹ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੂੰ ਜ਼ਿਆਦਾ ਟਾਈਮ ਇਸ ਕਰਕੇ ਲੱਗਿਆ ਕਿ ਜਿਹੜਾ ਉਹ ਬੀਜ ਹੈ ਜਿਹੜਾ ਜੈਨੇਟਿਕਲੀ ਮੋਡੀਫਾਈਡ ਜਿਹੜਾ ਬੀਜ ਹੈ ਉਹ ਸੁਸਾਈਡ ਬੀਜ ਵਾ ਉਹ ਆਤਮ ਹੱਤਿਆ ਕਰਦਾ ਜਦੋਂ ਫਸਲ ਉੱਗ ਜਾਂਦੀ ਹੈ ਮੰਨ ਲਓ ਕਣਕ ਤੁਹਾਡੀ ਉੱਗ ਗਈ ਹੈ ਉਹ ਜਦੋਂ ਤੁਸੀਂ ਕਣਕ ਨੋਰਮਲੀ ਕੀ ਹੁੰਦਾ ਕਿ ਤੁਸੀਂ ਇੱਕ ਪਾਸੇ ਰੱਖ ਲੈਂਦੇ ਤੁਸੀਂ ਅਗਲੇ ਸਾਲ ਉਹਨੂੰ ਉਹਦਾ ਬੀਜ ਜਿਹੜੀ ਵੇਚਣ ਤੋਂ ਬਾਅਦ ਪਰ ਇਹ ਜਿਹੜੇ ਬੀਜ ਨੇ ਜਿਹੜੇ ਜੈਨੇਟਿਕਲੀ ਮੋਡੀਫਾਈਡ ਨੇ ਇਹਦੇ ਤੁਸੀਂ ਦੁਬਾਰਾ ਤੁਸੀਂ ਫਸਲ ਨਹੀਂ ਉਗਾ ਸਕਦੇ ਤੁਹਾਨੂੰ ਮੁੜ ਕੇ ਮੋਨਸੈਂਟੋ ਵਰਗੀ ਕੰਪਨੀ ਤੋਂ ਸਾਨੂੰ ਮੁੜ ਕੇ ਉਹ ਜਿਹੜੀ ਕਣਕ ਆ ਉਹ ਲੈਣੀ ਪਊਗੀ ਤੇ ਉਹਦਾ ਜਿਹੜਾ ਇਨਵਾਇਰਮੈਂਟ ਤੇ ਜਿਹੜੇ ਅਸਰ ਨੇ ਜਿਹਨਾਂ ਤੇ ਐਕਸਪੈਰੀਮੈਂਟ ਹਾਂਜੀ
ਹਾਂਜੀ ਗੱਲ ਆਪਾਂ ਇੱਥੇ ਖਤਮ ਕਰਦੇ ਹਾਂ ਜਿਹੜੀ ਅਸੀਂ ਹਮੇਸ਼ਾ ਉਹ ਗੱਲ ਲਿਆ ਕਿ ਮਾਰਕਸ ਦੀ ਕਿ ਓਨਰਸ਼ਿਪ ਆਫ ਮੀਨਸ ਆਫ ਪ੍ਰੋਡਕਸ਼ਨ ਸੋ ਕਿਸਾਨ ਜਦੋਂ ਖੁਦ ਮੁਖਤਿਆਰ ਸੀਗਾ ਕਿਸਾਨਾਂ ਨੂੰ ਉਹ ਪੂਰੀ ਸਮਝ ਹੈ ਕਿ ਕਿਹੜੀ ਫਸਲ ਦੇ ਨਾਲ ਕੀ ਉਗਾਉਣਾ ਆ ਅਗਰ ਕਣਕ ਬੀਜੀ ਆ ਉਹਦੇ ਵਿੱਚ ਮਸਰਾਂ ਦੀ ਦਾਲ ਹੈ ਉਹਦੇ ਚ ਉਹ ਬਾਇਓ ਕੰਟਰੋਲ ਹੈ ਉਹ ਸਾਰੀ ਚੀਜ਼ ਚ ਔਰ ਜ਼ਮੀਨ ਨੂੰ ਵੀ ਉਹ ਨਿਊਟ੍ਰੀਐਂਟਸ ਜਿਹੜੇ ਨੇ ਉਹਨਾਂ ਦੇ ਰਿਪਲੈਨਿਸ਼ ਹੁੰਦੇ ਰਹਿੰਦੇ ਨੇ ਉਹ ਪਾਣੀ ਦਾ ਵੀ ਸਾਰਾ ਕਿਸਾਨ ਨੂੰ ਪਤਾ ਹੈ ਕਿ ਕਿਹਦੇ ਚ ਕਿੰਨਾ ਲੱਗਣਾ ਹੈ ਔਰ ਕਿਹੜੀ ਫਸਲ ਨਾਲ ਕੀ ਮੈਂ ਬੀਜਣਾ ਹੈ ਕਿਹੜੀਆਂ ਸਬਜ਼ੀਆਂ ਨਾਲ ਬੀਜਣੀਆਂ ਸੋ ਜਦੋਂ ਕਿਸਾਨ ਖੁਦ ਇੰਚਾਰਜ ਸੀਗੇ ਉਦੋਂ ਇਹ ਪਰਾਲੀ ਸਾੜ ਕੇ ਧੂੰਏ ਦੀ ਪ੍ਰੋਬਲਮ ਨਹੀਂ ਸੀ ਆਉਂਦੀ ਸੋ ਉਹ ਵੀ ਅੱਗੇ ਗੱਲ ਕਰਦੇ ਨੇ ਕਿ ਕਿਸਾਨਾਂ ਨੂੰ ਪਤਾ ਸੀਗਾ ਕਿ ਕਦੋਂ ਕੁ ਅਸੀਂ ਝੋਨਾ ਬੀਜਾਂਗੇ ਤੇ ਇੱਥੇ ਕੁ ਜਾ ਕੇ ਉਹਨੂੰ ਵੱਢ ਲਵਾਂਗੇ ਤੇ ਫਿਰ ਪਰਾਲੀ ਸਾੜਾਂਗੇ ਤੇ ਉਹ ਮਿਨੀਮਾਈਜ਼ ਹੋਊਗਾ ਉਹਦਾ ਧੂੰਏ ਵਾਲਾ ਕੰਮ
ਪਰ ਅੱਜ ਡਿਕਟੇਟ ਇਹ ਕੰਪਨੀਆਂ ਕਰ ਰਹੀਆਂ ਨੇ ਕਿੱਥੇ ਕੀ ਬੀਜਣਾ ਹੈ
ਹਾਂਜੀ ਗਲਤ ਲੋਕਾਂ ਦੇ ਹੱਥ ਆ ਗਿਆ ਸਿਸਟਮ ਤੋਂ ਅਗਰ ਕਿਸਾਨਾਂ ਨੂੰ ਅਸੀਂ ਦੁਬਾਰਾ ਤੋਂ ਕੰਟਰੋਲ ਦਈਏ ਤੋਂ ਸਾਡੇ ਕਿਸਾਨ ਸੂਝਵਾਨ ਨੇ ਉਹ ਆਪਣਾ ਆਲਾ ਦੁਆਲਾ ਖੁਦ ਜਿਹੜਾ ਉਹਨੂੰ ਪ੍ਰਦੂਸ਼ਿਤ ਨਹੀਂ ਕਰਨਾ ਚਾਹੁੰਗੇ ਕਦੀ ਵੀ ਕਿਉਂਕਿ ਉਹਨਾਂ ਨੇ ਉਸੇ ਮੁਆਸ਼ਰੇ ਚ ਰਹਿਣਾ ਹੈ
ਬਿਲਕੁਲ
ਤੋਂ ਜੀ ਇਜਾਜ਼ਤ ਲੈਂਦੇ ਹਾਂ ਅਗਲੇ ਹਫ਼ਤੇ ਦੁਬਾਰਾ ਮਿਲਾਂਗੇ ਅਲਵਿਦਾ
ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕੂੜ ਦਾ ਬੇੜਾ ਕਦੇ ਤਰਨਾ ਨਹੀਂ